ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨਾ ਥੀਆ ਜਾ ਕਾ ਅੰਗ ਦਇਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਜਾ ਕਾ ਅੰਗ ਦਇਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ ਕਿ ਉਸਨੇ ਸਾਨੂੰ ਸੰਗਤੀ ਜੀਵਨ ਬਖਸ਼ਿਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੀ ਸੋਝੀ ਦਿੱਤੀ, ਕੀਰਤਨ ਵੀ ਸ਼ਬਦ ਦਾ ਕੀਤਾ ਅਤੇ ਨਾਲ ਸਮਝਾਇਆ ਕਿ ਜੋ ਤੁਸੀਂ ਕੀਰਤਨ ਸੁਣਿਆ ਇਹ ਤੁਹਾਨੂੰ ਮੈਂ ਕੀ ਆਖਿਆ ਕੀ ਸਮਝਾਇਆ ਉਹਦੀ ਸੋਝੀ ਦਿੱਤੀ, ਸ਼ਬਦ ਦੇ ਵਿਚਾਰ ਵੀ ਆਪ ਕਰਦੇ ਸਨ। ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦਾ ਸਰੂਪ ਦੇ ਦਿੱਤਾ ਕਿ ਰੋਜ਼ਾਨਾ ਆ ਕੇ ਦਰਸ਼ਨ ਕਰ ਲਿਆ ਕਰੋ। ਬੜੀ ਸੁੰਦਰ ਪ੍ਰੇਰਨਾ ਦਿੱਤੀ, ਕਹਿਣ ਲੱਗੇ ਜੇ ਤੁਹਾਡੇ ਮਨ 'ਚ ਬਾਣੀ ਦਾ ਅਦਬ ਹੋਵੇਗਾ ਨਾ, ਭੈ ਹੋਵੇਗਾ, ਤਰ ਜਾਓਗੇ। ਗੁਰੂ ਹਰਿਰਾਜ ਸਾਹਿਬ ਨੇ ਸਮਝਾਇਆ ਸੀ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ, ਜਿਨ ਪੈ ਅਦਬਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਇਹਨੇ ਬਾਣੀ ਦਾ ਸਰੂਪ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੱਕਾ ਹੀ ਲੜ ਲਾ ਦਿੱਤਾ ਕਿ ਤੁਹਾਡਾ ਗੁਰੂ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੰਮ੍ਰਿਤ ਵੇਲੇ ਪਾਵਨ ਅਸਥਾਨ ਜਿੱਥੇ ਧੰਨ ਗੁਰੂ ਅਰਜਨ ਦੇਵ ਆਪ ਬੈਠ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ, ਬਾਬਾ ਬੁੱਢਾ ਸਾਹਿਬ ਪ੍ਰਕਾਸ਼ ਕਰਦੇ ਰਹੇ, ਹੁਕਮ ਲੈਂਦੇ ਰਹੇ, ਅੱਜ ਜੋ ਹੁਕਮ ਬਖਸ਼ਿਸ਼ ਹੋਇਆ ਬਿਲਾਵਲ ਰਾਗ ਵਿੱਚੋਂ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 806 ਤੇ ਸਵਾਇਮਾਨ ਹੈ, 807 ਤੇ ਸਵਾਇਮਾਨ ਹੈ। ਗੁਰੂ ਕੇ ਵਜ਼ੀਰਾਂ ਨੇ ਇਹਨਾਂ ਦਾ ਮੇਰੇ ਮਨ ਵਿੱਚ ਬੜਾ ਸਤਿਕਾਰ ਹੈ। ਮੂਲ ਪਾਠ ਕਰਕੇ ਇਹ ਪਹਿਲੇ ਸੁਣਾਉਂਦੇ ਨੇ, ਬੜਾ ਪਿਆਰ ਬਖਸ਼ਦੇ ਨੇ। ਅੱਜ ਭਾਈ ਸਾਹਿਬ ਭਾਈ ਬਲਵੰਤ ਸਿੰਘ ਹੋਰਾਂ ਨੇ ਇਹ ਹੁਕਮ ਦਾ ਮੂਲ ਪਾਠ ਕੀਤਾ ਹੈ, ਗਿਆਨੀ ਰਣਜੀਤ ਸਿੰਘ ਜੀ, ਗਿਆਨੀ ਦਿਲਰਾਜ ਸਿੰਘ ਜੀ, ਗਿਆਨੀ ਵਿਸ਼ਵੇਕ ਸਿੰਘ ਜੀ, ਇਹਨਾਂ ਸਭ ਦਾ ਧੰਨਵਾਦ। ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਹੁਣ ਇਸਦੇ ਵਿਚਾਰ ਆਰੰਭ ਕਰੀ ਹੈ। ਵਿਚਾਰ ਦਾ ਮੁੱਖ ਭਾਵ ਹੈ ਕਿ ਪੂਰੇ ਗੁਰੂ ਨੇ ਮੇਰੇ 'ਤੇ ਬਖਸ਼ਿਸ਼ ਕੀਤੀ ਹੈ, ਮੈਨੂੰ ਕੁਛ ਦਿੱਤਾ। ਪੂਰੇ ਗੁਰੂ ਨੇ ਦਿੱਤਾ ਕੀ ਦਿੱਤਾ ਹੈ? ਕਹਿੰਦੇ ਨੇ ਸਹਿਜ ਦਿੱਤਾ, ਸਮਾਧੀ ਦਿੱਤੀ ਹੈ, ਆਨੰਦ ਦਿੱਤਾ ਹੈ, ਸੁੱਖ ਦਿੱਤੇ ਹਨ। ਇੰਨੀਆਂ ਦਾਤਾਂ ਸਤਿਗੁਰਾਂ ਨੇ ਦਿੱਤੀਆਂ ਨੇ। ਸਤਿਗੁਰੂ ਦੇ ਘਰ ਵਿੱਚ ਇੰਨਾ ਕੁਛ ਹੈ ਕਿ ਇੰਨੇ ਆਉਂਦੇ ਨੇ ਮੰਗਣ ਵਾਲੇ ਕੇਤੜੇ, ਦਾਤਾ ਇੱਕੋ ਸੋਏ। ਹੁਣ ਇੱਕ ਬੰਦਾ ਦੇ ਹੀ ਜਾਵੇ ਤੇ ਆਖਰ ਤੇ ਮੁੱਕ ਹੀ ਜਾਏਗਾ। ਕਰੋੜ ਰੁਪਈਆ ਵੀ ਹੈ, ਤੁਸੀਂ ਇੱਕ ਵਿੱਚੋਂ ਕੱਢ ਲਿਆ, ਹੁਣ ਕਰੋੜ ਨਹੀਂ ਰਹਿ ਗਿਆ, ਉਹ ਇੱਕ ਘੱਟ ਗਿਆ। ਇਹ ਦੁਨਿਆਵੀ ਮਾਇਆ ਦਾ ਤੇਂਜ ਹੈ, ਪਰ ਸਤਿਗੁਰੂ ਦੇ ਦਰ ਜਿਹੜੀ ਬਖਸ਼ਿਸ਼ ਹੈ ਨਾ, ਉਹਨੇ ਕਿਹਾ ਜਿਉਂ ਜਿਉਂ ਵੰਡਦੇ ਹਾਂ ਇਹ ਤਿਉਂ ਤਿਉਂ ਵੱਧਦੀ ਜਾਂਦੀ ਹੈ। ਕਮਾਲ, ਤਿਉਂ ਤਿਉਂ ਵੱਧਦੀ ਜਾਂਦੀ ਹੈ। ਖਾਮ ਹੈ, ਖਰਚ ਹੈ, ਰਲ ਮਿਲ ਭਾਈ, ਟੋਟ ਨਾ ਆਵੇ, ਵੱਧ ਦੋ ਜਾਏ। ਇਹ ਗੁਣਾਂ ਦਾ ਸਿਲਸਿਲਾ ਕੁਛ ਇੰਜ ਹੈ ਕਿ ਜਿਉਂ ਜਿਉਂ ਵੰਡੋਗੇ ਤਿਉਂ ਤਿਉਂ ਵੱਧਦਾ ਜਾਏਗਾ। ਵੰਡ ਕੇ ਵੇਖੋ, ਗੁਰੂ ਵਰਤਾਈ ਗਏ ਨੇ ਔਰ ਮੁੱਕਦਾ ਨਹੀਂ, ਅੱਜ ਤੱਕ ਵਰਤਾਈ ਗਏ। ਲੈਣ ਵਾਲੇ ਥੱਕ ਗਏ, ਦੇਣ ਵਾਲਾ ਨਹੀਂ ਥੱਕਿਆ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੋਗਾਂ ਜੋਗੰਤਰ ਖਾ ਹੀ ਖਾ। ਜੋਗਾਂ ਜੋਗੰਤਰਾਂ ਤੋਂ ਉਸੇ ਦਾ ਦਿੱਤਾ ਖਾ ਰਹੇ ਨੇ, ਮੁੱਕਦਾ ਨਹੀਂ। ਸਵਾਲ ਇਹ ਹੈ, ਜਿਹੜੀ ਸਮਝਣ ਵਾਲੀ ਗੱਲ ਹੈ, ਪੜ੍ਹ ਦਿੱਤਾ, ਅਰਥ ਕਰ ਦਿੱਤੇ, ਗੁਰੂ ਨੇ ਸਹਿਜ ਸਮਾਧੀ ਦਿੱਤੀ, ਪਰ ਪੱਲੇ ਕੀ ਪਿਆ? ਸਹਿਜ ਸਮਾਧੀ ਹੈ ਕਿ ਸਮਾਧੀ ਕਿਹਨੂੰ ਕਹਿੰਦੇ? ਆਮ ਕਰਕੇ ਐਸਾ ਹੋਇਆ ਕਿ ਕੋਈ ਮਹਾਂਪੁਰਖ ਪਹੁੰਚਿਆ ਹੋਇਆ ਜੋ ਕਰਦਾ ਨਾ, ਬਾਕੀ ਕੁਛ ਬੰਦੇ ਹੁੰਦੇ ਨੇ ਹੁਸ਼ਿਆਰ ਚਤਰ, ਕਰਦੇ ਕਰਨ ਦੇ ਕੱਖ ਨਹੀਂ, ਉਹਨਾਂ ਦੀ ਨਕਲ ਕਰ ਲੈਂਦੇ। ਵੈਸੇ ਤਾਂ ਸਾਫ ਹੈ ਕਿ ਨੋਟ ਕੋਈ ਵੀ ਆਵੇ ਨਾ ਨਵਾਂ, ਉਹਦੀ ਨਕਲ ਦੂਜੇ ਦਿਨ ਹੀ ਤਿਆਰ ਹੋ ਕੇ ਆ ਜਾਂਦੀ ਬਾਜ਼ਾਰ ਦੇ ਵਿੱਚ। ਕਿਹੜਾ ਨੋਟ ਹੈ ਜਿਸ ਦਾ ਨਕਲੀ ਨਹੀਂ ਬਣਿਆ? ਪੌਂਡ ਨਕਲੀ ਮਿਲਣਗੇ, ਡਾਲਰ ਮਿਲਣਗੇ, ਸਾਡੇ ਰੁਪਈਏ ਮਿਲਣਗੇ, ਨਕਲੀ ਨਕਲੀ ਨੋਟ ਹੀ ਨਹੀਂ ਮਿਲਦੇ, ਨਕਲੀ ਸੋਨਾ ਹੀ ਨਹੀਂ ਮਿਲਦਾ, ਦਵਾਈਆਂ ਵੀ ਨਕਲੀ ਮਿਲਦੀਆਂ। ਇਹ ਨਹੀਂ ਵੇਖਦੇ ਬੰਦਾ ਮਰ ਜਾਏਗਾ, ਇਹਦਾ ਤੇ ਅਸਰ ਹੀ ਨਹੀਂ ਹੋਣਾ। ਦਵਾਈਆਂ ਨਕਲੀ, ਸਭ ਕੁਛ ਹੀ ਨਕਲੀ। ਬੇਨਤੀ ਕਰਾਂ, ਸੰਤ ਵੀ ਨਕਲੀ। ਸਮਾਧੀ ਲਾ ਕੇ ਉਹਨਾਂ ਵੇਖਿਆ, ਇਹ ਅੱਖਾਂ ਬੰਦ ਕਰਦੇ ਤੇ ਕਿਹੜਾ ਔਖਾ ਕੰਮ ਹੈ, ਮੈਂ ਵੀ ਕਰਕੇ ਬੈਠ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਮੈਂ ਤੁਹਾਨੂੰ ਸੁਣਾਵਾਂ। ਉਹ ਕਹਿੰਦੇ ਨੇ ਮਤ ਸਮਝਣ, ਹਰ ਅੱਖਾਂ ਮੀਟਣ ਵਾਲੇ ਦੀਆਂ ਸਮਾਧੀਆਂ ਲੱਗੀਆਂ ਨੇ। ਗੁਰੂ ਨਾਨਕ ਦੇਵ ਜੀ ਨੇ ਵੀ ਆਪ ਨੂੰ ਪਤਾ, ਜਗਨਨਾਥਪੁਰੇ ਇੱਕ ਪਖੰਡੀ ਦਾ ਪਾਜ ਉਘਾੜਿਆ ਸੀ, ਉਹ ਰੱਖ ਕੇ ਨਾ ਮੂਰਤੀਆਂ ਸਾਹਮਣੇ ਚੌਂਕੇ ਤੇ ਅੱਖਾਂ ਬੰਦ ਕਰਕੇ ਸਮਾਧੀ ਲਾਉਂਦਾ ਸੀ। ਉਹ ਇੱਥੇ ਵੀ ਲੱਗਦੀਆਂ ਰਹੀਆਂ, ਪਰਿਕਰਮਾ ਚ ਥਾਂ ਥਾਂ ਮੰਦਰ ਬਣਿਆ ਸਨ। ਉਹ ਕੀ ਕਰਦੇ ਸਨ, ਜਾਂ ਤਾਂ ਸਵੇਰੇ ਚੌਂਕੀ ਲੈ ਆਉਂਦੇ ਸਨ ਜਾਂ ਇੱਥੇ ਹੀ ਤਾਲਾ ਲਾ ਜਾਂਦੇ ਸਨ, ਜਿਵੇਂ ਖੋਖਿਆਂ ਨੂੰ ਉਹ ਲਾ ਜਾਂਦੇ, ਲੋਕੀ ਸਮਾਨ ਅੰਦਰ ਪਿਆ ਇੱਥੇ ਤਾਲਾ ਸਵੇਰੇ ਸਵੇਰ ਖੋਲ ਦੇਣਾ। ਬੈਠੇ ਹੁੰਦੇ ਸਨ ਥਾਂ ਥਾਂ ਬਾਹਮਣ ਪੰਡਿਤ, ਔਰ ਪੂਜਾ ਕਰਦੇ ਸਨ ਪੁਜਾਰੀ, ਉਹ ਤੇ ਫਿਰ ਸੁਧਾਰ ਲਹਿਰ ਆਈ ਤੇ ਉਹ ਸਾਰਾ ਕੁਛ ਚੁਕਵਾਇਆ ਗਿਆ। ਇੱਥੇ ਵੀ ਸੀ, ਉਹ ਬੈਠਾ ਤੇ ਕਦੇ ਕਹਿੰਦਾ ਮੈਂ ਵਿਸ਼ਨਪੁਰੇ ਚੱਲੇ ਹਾਂ, ਮੈਂ ਬ੍ਰਹਮਪੁਰੇ ਚੱਲੇ ਹਾਂ, ਤੇ ਸਤਿਗੁਰੂ ਇਹਦੇ ਪਖੰਡ ਨੂੰ ਜਾਣਦੇ ਸਨ। ਲੱਗੇ ਵਾਹ ਮਹਾਰਾਜ, ਹੁਣ ਜਰਾ ਕੁ ਇੱਕ ਟੁੱਬੇ ਸਾਡੇ ਨਾਂ ਦੇ ਵੀ ਲਾਇਓ, ਜੇ ਵੇਖਿਓ ਜਰਾ ਬ੍ਰਹਮਪੁਰੀ ਕੀ ਹੁੰਦਾ। ਉਹਨੇ ਵੇਖਿਆ ਇੰਨਾ ਜਾਹੋ ਜਲਾਲ, ਗੁਰੂ ਨਾਨਕ ਦੇਵ ਜੀ ਦਾ ਕਿਹੜਾ ਝੱਲੇ ਗੁਰ ਦੇ ਝੱਲ, ਇਹਨਾਂ ਕੋਲ ਤੇ ਹੀਰੇ ਹੋਣਗੇ, ਬੜੇ ਅਮੀਰ ਜਾਪਦੇ ਹਨ, ਇੰਨਾ ਸੁੰਦਰ ਚਿਹਰਾ। ਅੱਖਾਂ ਬੰਦ ਕੀਤੀਆਂ ਤੇ ਸਤਿਗੁਰੂ ਨੇ ਇਸ਼ਾਰਾ ਕੀਤਾ ਮਰਦਾਨਿਆਂ ਨੂੰ, ਉਹ ਪਹਿਲੇ ਹੀ ਤਿਆਰ ਸੀ, ਉਹਨੇ ਚੌਂਕੀ ਚੁੱਕੀ ਤੇ ਪਿਛਲੇ ਪਾਸੇ ਰੱਖ ਦਿੱਤੀ, ਅੱਖਾਂ ਖੋਲੀਆਂ, ਸਾਹਮਣੇ ਕੁਛ ਵੀ ਨਹੀਂ। ਉਹ ਜਿਹੜੇ ਲੋਟੇ ਤੇ ਲੋਕੀ ਪੈਸੇ ਪਾਉਂਦੇ ਸਨ, ਉਹਨੂੰ ਸਿਖਰ ਮੂਰਤੀਆਂ ਦਾ ਇੰਨਾ ਨਹੀਂ ਸੀ, ਉਹ ਲੋਟੇ ਨੇ ਜਾਣ ਕੱਢ ਦਿੱਤੀ ਵੀ ਲੋਟਾ ਗਿਆ। ਕਹਿਣ ਲੱਗਾ ਮੇਰੇ ਭਗਵਾਨ ਕਿੱਥੇ ਗਏ, ਮੂਰਤੀਆਂ ਕਿੰਨੇ ਚੁੱਕੀਆਂ, ਮੈਂ ਸਰਾਪ ਦਿਆਂਗਾ, ਮੈਂ ਭਸਮ ਕਰ ਦਿਆਂਗਾ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਭਸਮ ਫੇਰ ਕਰੀ, ਤਰਲੋਕੀ ਦਾ ਤੇ ਤੈਨੂੰ ਗਿਆਨ ਹੈ, ਹੁਣੇ ਤੂੰ ਆਖਿਆ ਮੈਨੂੰ ਤਰਲੋਕੀ ਦਿਸਦੀ ਹੈ, ਤੇ ਮੂਰਤੀਆਂ ਤਰਲੋਕੀ ਦੇ ਵਿੱਚ ਹੀ ਨੇ ਕਿ ਜਾਂ ਬਾਹਰ ਉੱਡ ਗਈਆਂ ਨੇ ਕਿਤੇ, ਉਹ ਭਲੇ ਲੋਕਾਂ ਪਿਛਲੇ ਪਾਸੇ ਪਈਆਂ ਨੇ, ਤੈਨੂੰ ਤੇ ਪਿੱਛੇ ਨਹੀਂ ਦਿਸਦਾ, ਤੇ ਸਮਾਧੀ ਲਾਉਣਾ। ਹੁਣ ਗੁਰੂ ਗੋਬਿੰਦ ਸਿੰਘ ਦੇ ਬਚਨ ਸੁਣੋ, ਕਹਿੰਦੇ ਨੇ ਆਖ ਮੇਚ ਕੋ ਡਿੰਬ ਦਿਖਾਵਾ, ਡਿੰਬ ਹੁੰਦਾ ਪਖੰਡ, ਅੱਖਾਂ ਬੰਦ ਕਰਕੇ ਕੋਈ ਪਖੰਡ ਵਿਖਾਵੇ, ਤੇ ਉਹ ਕਹਿੰਦੇ ਨੇ ਮੈਂ ਉਹਨੂੰ ਕੀ ਆਖਾਂਗਾ, ਸਮਾਧੀ ਵਾਲੇ ਸੰਤ ਨੇ। ਆਖ ਮੀਚ ਕੋ ਡਿੰਬ ਦਿਖਾਵਾ, ਉਹਨੂੰ ਮੈਂ ਆਖਾਂਗਾ ਇਹ ਅੰਨਾ, ਅੰਦਰ ਕੀ ਪਦਵੀ ਤੇ ਭਾਵ ਹੈ, ਵੇਖੋ ਪ੍ਰਮਾਣ ਸਾਹਿਬਾਂ ਦਿੱਤਾ। ਉਹ ਕਹਿੰਦੇ ਨੇ ਅੱਖਾਂ ਬੰਦ ਕਰਕੇ ਤੇ ਰਾਹ ਨਹੀਂ ਦਿਸਦਾ, ਤੂੰ ਆਖਣ ਅੱਖਾਂ ਬੰਦ ਕਰਕੇ ਤੁਰਾਂ ਤੇ ਕਿਸੇ ਦੇ ਵਿੱਚ ਵੱਜੇਗਾ, ਅੱਖਾਂ ਬੰਦ ਕਰਕੇ ਤੇ ਦੁਨੀਆਂ ਦਾ ਰਾਹ ਨਹੀਂ ਦਿਸਦਾ, ਰੱਬ ਦਾ ਕਿੱਥੋਂ ਵੇਖ ਲਵੇਂਗਾ। ਕਹਿੰਦੇ ਨੇ ਆਖ ਮੀਚ ਮਗ ਸੂਝ ਨਾ ਜਾਏ, ਤੀਆਂ ਅਨੰਤ ਮਿਲੇ ਕਿਨ ਪਾਏ। ਹੋਰ ਸੁਣੋ ਇੱਕ ਸਵਈਆ ਸਵੇਰੇ ਤੁਸੀਂ ਪੜ੍ਹ ਦਿਓ, ਅੰਮ੍ਰਿਤਧਾਰੀ ਨਿਤਨੇਮ ਕਰਦੇ ਨੇ, ਕਹਿੰਦੇ ਨੇ ਕਹਾਂ ਭਾਇਓ ਕੀ ਹੋ ਗਿਆ, ਕਹਾਂ ਭਾਇਓ ਜਉ ਦਉ ਲੋਚਨ ਮੂੰਦ ਕੈ ਲੋਚਨ ਅੱਖਾਂ, ਦੋਵੇਂ ਅੱਖਾਂ ਬੰਦ ਕਰਕੇ ਬੈਠ ਰਹੇ ਹੋ, ਬੱਕ ਧਿਆਨ ਲਗਾਇਓ। ਵੈਸੇ ਬਗਲਾ ਵੀ ਕਮਾਲ ਹੈ, ਇਹਨੇ ਵੀ ਵੇਖਿਆ ਵੀ ਸੰਤਾਂ ਤੇ ਲੋਕ ਭਰੋਸਾ ਕਰਦੇ ਨੇ ਕਿ ਇੱਕ ਲੱਤ ਦੇ ਭਾਰ ਖਲੋਤਾ, ਮੈਂ ਵੀ ਖਲੋਵਾਂ ਇੱਕ ਲੱਤ ਦੇ ਭਾਰ, ਵੇਖਣਾ ਕਿਤੇ ਬਗਲਾ। ਮੈਂ ਵੇਖਿਆ ਨਦੀਆਂ ਦੇ ਵਿੱਚ ਖੋਂਦੇ ਨੇ ਕਿਨਾਰੇ ਤੇ ਅੱਖਾਂ ਬੰਦ ਬਿਲਕੁਲ, ਤੇ ਇੱਕ ਲੱਤ ਦੇ ਭਾਰ, ਹੁਣ ਮੱਛੀ ਵੀ ਵੇਖਦੀ ਹੈ ਵੀ ਇੱਕ ਲੱਤ ਦੇ ਭਾਰ ਤਪੱਸਿਆ ਕਰ ਰਿਹਾ ਮਹਾਤਮਾ, ਇਹਦੇ ਕੋਲੋਂ ਤੇ ਖਤਰਾ ਕੋਈ ਨਹੀਂ। ਜਿਹੜੀ ਕੋਲ ਗਈ ਉਸੇ ਵੇਲੇ ਸਮਾਧੀ ਗਈ, ਅੱਖਾਂ ਵੀ ਖੁੱਲ ਗਈਆਂ, ਦੂਜੀ ਲੱਤ ਵੀ ਥੱਲੇ ਲੱਗ ਗਈ, ਮਾਰੀ ਚੁੰਝ ਉਹਨੂੰ ਫੜ ਲਿਆ। ਕਹਾਂ ਭਇਓ ਜਦੋਂ ਜੋ ਲੋਚਨ ਮੂੰਦ ਕੇ ਬੈਠ ਰਹੇ, ਬਕ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ। ਤੇ ਜਾਂ ਫਿਰ ਆਖਿਆ ਚਲੋ ਛੱਡੋ ਧਰਮ ਦੀ ਗੱਲ, ਬਾਸ ਕੀ ਉਹ ਵਿਖਿਆਣ ਸੋ ਬੈਸ ਕੇ, ਐਸੇ ਹੀ ਐਸ ਬੈਸ ਬਤਾਇਓ, ਦੁਨੀਆਂ ਦੇ ਮੌਤ ਮੇਲੇ ਲੈ। ਕਹਿੰਦੇ ਨੇ ਸਾਚ ਕਹੂੰ ਸੁਣ ਲਿਹੋ ਸਭਾ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪਾਇਓ। ਜਿਸ ਨੂੰ ਸਹਿਜ ਸਮਾਧੀ ਕਿਹਾ ਨਾ, ਭਾਈ ਗੁਰਦਾਸ ਜੀ ਕਮਾਲ ਸਨ, ਗੁਰਮਤ ਨੂੰ ਸਮਝਦੇ ਔਰ ਗੁਰਮਤ ਦੀ ਵਿਆਖਿਆ ਜੋ ਉਹਨਾਂ ਕੀਤੀ ਹੈ ਹੱਦ ਕਰ ਦਿੱਤੀ ਹੈ। ਇੱਕ ਤੁਹਾਨੂੰ ਪੌੜੀ ਮਿਲੇਗੀ, ਸ਼ੁਰੂ ਹੁੰਦੀ ਹੈ, ਕਹਿੰਦੇ ਨੇ ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਪ। ਗੁਰਮੁਖ ਦੇ ਜ਼ੁਬਾਨ ਤੋਂ ਜਿੰਨੇ ਸ਼ਬਦ ਨਿਕਲਦੇ ਨੇ, ਭਾਵੇਂ ਭੈਣ ਭਰਾਵਾਂ ਨਾਲ ਗੱਲਾਂ ਹੀ ਕਰਦਾ ਹੋਵੇ, ਉਹ ਕਹਿੰਦੇ ਨੇ ਜੋ ਬੋਲਦਾ ਉਹਦਾ ਜਪ ਹੈ। ਕਿਉਂ? ਕਹਿੰਦੇ ਨੇ ਅੰਦਰੋਂ ਰੱਬ ਬੋਲਦਾ ਪਿਆ, ਭਾਵੇਂ ਗੁਰੂ ਦੁਨਿਆਵੀ ਗੱਲਾਂ ਵੀ ਕਰਨ, ਪਰ ਉਹ ਆਮ ਗੱਲਾਂ ਤੇ ਨਹੀਂ ਨਾ। ਗੁਰੂ ਦੇ ਅੰਦਰ ਤੇ ਰੱਬ ਬੈਠਾ, ਸਿੱਖ ਦੇ ਅੰਦਰ ਗੁਰੂ ਬੈਠਾ ਹੋਇਆ। ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਾਪੈ। ਕਹਿੰਦੇ ਨੇ ਗੁਰਮੁਖ ਸੁਣਨਾ ਸੁਰਤ ਕਰ, ਪੰਚ ਸ਼ਬਦ ਗੁਰ ਸ਼ਬਦ ਆਲਾਪੈ। ਕਹਿੰਦੇ ਨੇ ਅਨਹਦ ਨਾ, ਉਹ ਕਹਿੰਦੇ ਨੇ ਸਿੱਖ ਦੇ ਅੰਦਰ ਤੇ ਸਦਾ ਹੀ ਵੱਜਦਾ। ਜਦੋਂ ਸ਼ਬਦ ਸੁਣਦਾ ਹੈ ਪੰਜ ਸ਼ਬਦ ਵੱਜ ਪਏ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਹੇ ਜਿਤ ਕਰ ਥਾਰੀਆ। ਗੁਰੂ ਦੇ ਸ਼ਬਦ ਦੀ ਅੰਦਰ ਧੁਣ ਗੂੰਜਦੀ ਰਹਿਣੀ, ਉਹ ਕਹਿੰਦੇ ਨੇ ਉਹਦੇ ਅੰਦਰ ਤੇ ਅਨਹਦ ਨਾਥ ਸਦਾ ਵਾਸਤੇ ਹੈ। ਗੁਰਮੁਖ ਸਮਣ ਸਮਾਧ ਹੈ, ਆਪੇ ਆਪਣਾ ਥਾਪੇ ਥਾਪ। ਕਮਾਲ ਹੈ, ਸਾਡੇ ਜਾਗਦਿਆਂ ਵੀ ਨਹੀਂ ਲੱਗਦੇ, ਕਹਿੰਦੇ ਨੇ ਸੁੱਤਿਆਂ ਵੀ ਸਮਾਧੀ। ਆਓ ਸੁਭਾਗੀ ਨੀਂਦੜੀਏ, ਮਤ ਸ਼ਬਦ ਦੇਖਾਂ ਸੋਏ। ਸੁੱਤਿਆਂ ਵੀ ਉਹ ਰੱਬ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ। ਮੈਂ ਇੱਕ ਬੇਨਤੀ ਕਰਾਂ, ਬਹੁਤ ਧਿਆਨ ਨਾਲ ਇਹਨੂੰ ਸਰਵਣ ਕਰਨਾ ਤੇ ਸਮਝਣਾ। ਇਹ ਪੰਕਤੀ ਮੇਰੇ ਵਾਸਤੇ ਹੀ ਹੈ, ਹਰ ਇੱਕ ਹੀ ਸਮਝੇ ਸਮਾਧੀ ਕੀ ਹੈ। ਅਸਲ ਵਿੱਚ ਸਮਾਧਾਨ ਹੀ ਸਮਾਧੀ, ਜਿਸ ਦੇ ਅੰਦਰ ਝਗੜਾ ਚੱਲ ਰਿਹਾ ਹੈ ਨਾ, ਸਮਾਧਾਨ ਕੋਈ ਨਹੀਂ, ਨਿਰਣਾ ਕੋਈ ਨਹੀਂ। ਉਹ ਭਾਵੇਂ ਅੱਖਾਂ ਬੰਦ ਕਰੇ, ਰੇੜ ਦੀ ਹੱਡੀ ਸਿੱਧੀ ਕਰਕੇ ਬੈਠੇ ਹੋਏ, ਅੰਦਰ ਤੇ ਘਮਸਾਨ ਮਚਿਆ ਹੋਇਆ, ਸਮਾਧੀ ਕਿੱਥੋਂ ਆ ਜਾਏਗੀ? ਸਮਾਧਾਨ ਕਿਵੇਂ ਆਏ? ਹੁਣ ਧਿਆਨ ਨਾਲ ਵੇਖਣਾ, ਬੰਦਾ ਦੂਸਰਿਆਂ ਨਾਲ ਹੀ ਨਹੀਂ ਲੜਦਾ, ਬੰਦਾ ਤੇ ਆਪਣੇ ਆਪ ਨਾਲ ਵੀ ਲੜਦਾ ਪਏ, ਅੰਦਰ ਲੜਦਾ ਪਿਆ। ਹੁਣ ਲੜਨ ਵਾਸਤੇ ਇੱਕ ਨਹੀਂ, ਇੱਕ ਨਾਲ ਲੜਾਈ ਮੁੱਕੀ ਨਹੀਂ, ਦੂਸਰਾ ਅੱਗੇ ਖੜਾ, ਉਸ ਨੂੰ ਪਿੱਛਾ ਛੁਡਾਇਆ, ਤੀਸਰਾ ਖਲੋਤਾ ਹੋਇਆ ਤੇ ਜਿੱਥੇ ਪੰਜ ਹੋਣ। ਹੁਣ ਪੰਕਤੀ ਸਰਵਣ ਕਰੋ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਕਹਿੰਦੇ ਨੇ ਸਤਿਗੁਰੂ ਜਦੋਂ ਕਿਰਪਾ ਕਰੇ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰਿਆਪੇ ਝਗੜ ਚੁੱਕਾ ਵੈ। ਇਹ ਝਗੜਾ ਮੁੱਕਦਾ ਤਾਂ ਹੁਣ ਸਮਾਧੀ ਕਿਵੇਂ ਲੱਗੇ? ਮੈਂ ਕੁਛ ਕਥਾਵਾਂ ਆਪ ਨਾਲ ਸਾਂਝੀਆਂ ਕਰਾਂ। ਗੁਰੂ ਤੇ ਚੇਲਾ ਦੋਵੇਂ ਤੁਰੇ ਜਾ ਰਹੇ ਸਨ ਤੇ ਜੰਗਲ ਚੋਂ ਲੰਘ ਰਹੇ ਸਨ। ਚੇਲਾ ਕਹਿਣ ਲੱਗਾ, ਮਹਾਰਾਜ ਜੀ ਸਮਾਧੀ ਦਾ ਟਾਈਮ ਹੋ ਗਿਆ, ਸੰਧਿਆ ਹੋ ਗਈ ਹੈ। ਕਹਿਣ ਲੱਗਾ, ਸੰਧਿਆ ਤੇ ਹੋ ਗਈ, ਜੰਗਲੀ ਰਾਹ ਆਏ, ਖਤਰਾ ਹੈ। ਜਦੋਂ ਕਹੇ ਨਾ ਖਤਰਾ ਹੈ, ਕੋਈ ਡਰ ਤੇ ਨਹੀਂ। ਕਹਿਣ ਲੱਗਾ, ਕੋਈ ਗੱਲ ਹੈ ਜ਼ਰੂਰ, ਸਾਧੂ ਕੀ ਤੇ ਖਤਰਾ ਕੀ, ਸਾਧੂ ਕੀ ਤੇ ਡਰ ਕੀ, ਔਰ ਸਾਧੂ ਤੇ ਜਿੱਥੇ ਹੋਵੇ ਨਿਤਨੇਮ ਦਾ ਟਾਈਮ ਹੋਵੇ ਬੈਠ ਜਾਏ। ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਸਰਸਾ ਦੇ ਕਿਨਾਰੇ ਵੀ ਨਿਤਨੇਮ ਕਰ ਲਿਆ ਸੀ। ਕਹਿਣ ਲੱਗਾ, ਕੋਈ ਗੱਲ ਹੈ? ਨਦੀ ਦਾ ਕਿਨਾਰਾ ਸੀ, ਹੁਣ ਜਾਣਾ ਸੀ ਇਹਨੇ ਸਰੀਰਕ ਕਿਰਿਆ ਸੋਧਣ, ਤੇ ਪੋਥੇ ਵੀ ਸੀ ਤੈਲੇ ਚ, ਹੁਣ ਉਹ ਤੇ ਲਿਜਾ ਨਹੀਂ ਸਕਦਾ। ਪਰ ਮੁਸ਼ਕਲ ਇਹ ਸੀ ਕਿ ਕਿਤੋਂ ਸੋਨੇ ਦੀ ਇੱਟ ਲੱਭ ਗਈ, ਉਹ ਵਿੱਚ ਰੱਖੀ ਸੀ। ਹੁਣ ਡਰਦਾ ਚੇਲੇ ਨੂੰ ਵੀ ਨਾ ਦੇਵੇ, ਪਰ ਰੱਖਣੀ ਪਈ। ਜਦੋਂ ਗਿਆ ਨਾ, ਚੇਲੇ ਨੂੰ ਸ਼ੱਕ ਪਿਆ ਕਿ ਜਿਹੜਾ ਕਹਿੰਦਾ ਨਾ ਡਰ ਨਹੀਂ, ਕੁਝ ਡਰ ਨਹੀਂ, ਉਹਨੇ ਫੋਲ ਲਿਆ, ਥੈਲਾ ਫੋਲਿਆ, ਤੇ ਸੋਨੇ ਦੀ ਇੱਟ ਉਹ ਕੱਢ ਕੇ ਤੇ ਉਹਨੇ ਸੁੱਟੀ ਨਵੀ ਚ, ਤੇ ਓਡਾ ਕੀ ਪੱਥਰ ਲੈ ਕੇ ਤੇ ਵਿੱਚ ਰੱਖ ਦਿੱਤਾ। ਜਦੋਂ ਆਇਆ ਨਾ, ਤੇ ਉਹਨੇ ਸਭ ਤੋਂ ਪਹਿਲੇ ਥੈਲਾ ਹੀ ਟਟੋਲਿਆ। ਉਹ ਐਂ ਲੱਗਾ, ਹਾਂ ਹੁਣ ਪਤਾ ਲੱਗਾ। ਕਹਿੰਦਾ ਸੀ ਡਰ ਤੇ ਨਹੀਂ, ਤੁਰੇ ਜ਼ਰਾ ਕਡੋਰੇ ਨਾ, ਤੇ ਕਹਿਣ ਲੱਗਾ ਕੋਈ ਡਰ ਤੇ ਨਹੀਂ। ਕਹਿਣ ਲੱਗਾ, ਬਾਬਾ ਜੀ ਆ ਜਾਓ, ਡਰ ਮੈਂ ਨਦੀ ਚ ਸੁੱਟ ਆਇਆ, ਹੁਣ ਫਿਕਰ ਨਾ ਕਰੋ। ਕਹਿਣ ਲੱਗਾ, ਕੀ ਸੁੱਟੇ? ਵੇਖਿਆ ਉਹ ਇੱਟ ਕੋਈ ਨੀ, ਪੱਥਰ। ਕਹਿਣ ਲੱਗਾ, ਇੰਨਾ ਚਿਰ ਪੱਥਰ ਨੂੰ ਇੱਟ ਸਮਝਦਾ ਰਹੀ? ਮੈਂ ਬੇਨਤੀ ਕਰਾਂ, ਅੰਦਰ ਲੋਭ ਦਾ ਕੁੱਤਾ ਭੌਂਕ ਰਿਹਾ ਤੇ ਸਮਾਧੀ ਕਿੱਥੋਂ ਲੱਗ ਜਾਏਗੀ? ਰਾਮਾਇਣ ਦੇ ਵਿੱਚ ਇਹ ਬ੍ਰਹਮਾ ਦਾ ਸ਼ਹਿਰ ਹੈ, ਸਾਰੇ ਜਾਣਦੇ ਹੋ। ਇੱਥੇ ਹੀ ਮੁਗਲੀਆ ਸਲਤਨਤ ਦਾ ਆਖਰੀ ਬਾਦਸ਼ਾਹ ਕੈਦ ਕੀਤਾ ਸੀ, ਨਾਮਧਾਰੀ ਆਗੂ ਬਾਬਾ ਰਾਮ ਸਿੰਘ ਵੀ ਇੱਥੇ ਹੀ ਭੇਜੇ ਸਨ। ਰੰਗੂਨ ਦੇ ਵਿੱਚ ਸਾਧੂਆਂ ਦਾ ਇੱਕ ਬਹੁਤ ਵੱਡਾ ਆਸ਼ਰਮ ਸੀ, ਮੈਡੀਟੇਸ਼ਨ ਧਿਆਨ ਸਿਖਾਉਂਦੇ ਸਨ, ਸਮਾਧੀ ਵਿਚਾਰ ਚੱਲ ਰਹੀ ਹੈ, ਸਮਾਧੀ ਦੀ ਯਾਦ ਰੱਖਣਾ, ਸਹਿਜ ਸਮਾਧਿ ਆਨੰਦ ਸੁਖ ਪੂਰੇ ਗੁਰਦੀਨ ਕਹਿਣ ਲੈ। ਉੱਥੇ ਧਿਆਨ ਸਿਖਾਉਂਦੇ ਸਨ, ਇੱਕ ਰਾਜਕੁਮਾਰ ਆਇਆ, ਮੈਂ ਧਿਆਨ ਸਿੱਖਣਾ, ਸਮਾਧੀ ਸਿੱਖਣੀ, ਉਹ ਕਹਿਣ ਲੱਗੇ ਆ ਸਿਖਾਵਾਂ। ਇੱਕ ਥੜੇ 'ਤੇ ਬਿਠਾ ਦਿੱਤਾ, ਆਸੇ ਪਾਸੇ ਰੋਟੀਆਂ ਖਿਲਾਰ ਦਿੱਤੀਆਂ, ਉਹਨੇ ਅਸਲ ਵਿੱਚ ਕੁੱਤੇ ਅਤੇ ਕਾਂ ਰੱਖੇ ਸਨ। ਕੁੱਤੇ ਆ ਗਏ ਅਤੇ ਕੁੱਤੇ ਆਪਸ ਵਿੱਚ ਲੜਦੇ ਨੇ, ਇੱਕ ਕੁੱਤਾ ਦੂਸਰੇ ਨੂੰ ਵੀ ਨਹੀਂ ਖਾਣ ਦਿੰਦਾ, ਉਹ ਕੁੱਤੇ ਬੋਲਣ ਲੜਨ ਅਤੇ ਕਾਂ 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 ਆ ਗਏ, ਕਾਂ ਦੂਸਰਿਆਂ ਨੂੰ ਸੱਦੇ ਨੇ। ਕਹਿਣ ਲੱਗਾ ਬਾਬਾ ਜੀ ਇੱਥੇ ਕੀ ਸਮਾਧੀ ਲਾਵਾਂ, ਕੁੱਤਿਆਂ ਦਾ ਰੌਲਾ, ਕਾਂ ਦਾ ਰੌਲਾ। ਕਹਿਣ ਲੱਗਾ ਪੁੱਤਰ ਅੰਦਰ ਤੇ ਬਹੁਤ ਭੌਂਕ ਰਹੇ ਨੇ, ਕਿਵੇਂ ਲਾਏਗਾ? ਮੈਂ ਤੈਨੂੰ ਇਹੀ ਸਮਝਾਉਣਾ ਸੀ। ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਸੁਣਾਵਾਂ, ਕਹਿੰਦੇ ਨੇ ਸਵੇਰੇ ਬੰਦਾ ਉੱਠਦਾ ਔਰ ਰੱਬ ਦਾ ਨਾਂ ਲੈਣਾ ਚਾਹੀਦਾ ਨਾਲ। ਹੁਣ ਇਹ ਵੀ ਯਾਦ ਰੱਖਣਾ, ਸਵੇਰੇ ਤੁਸੀਂ ਉੱਠੇ ਨਾ, ਜੇ ਕਿਤੇ ਰੱਬ ਦਾ ਨਾਂ ਯਾਦ ਆ ਜਾਏ, ਸਮਝ ਲੈਣਾ ਅੱਜ ਖੁਸ਼ੀਆਂ ਨਾਲ ਝੋਲੀ ਭਰ ਜਾਏਗੀ। ਮੈਨੂੰ ਉੱਠਦੇ ਹਾਂ ਰੱਬ ਯਾਦ ਆਇਆ, ਪਰ ਜੇ ਦੁਨੀਆਂ ਦਾ ਰੋਣਾ ਧੋਣਾ ਆਇਆ ਤੇ ਸਮਝ ਲੈਣਾ ਕਿ ਅੱਜ ਰੋਂਦੇ ਹੀ ਸਾਰੀ ਦਿਹਾੜੀ ਲੰਘੇਗੀ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫੈਸਲਾ ਦਿੱਤਾ, ਗਮ ਚ ਬਾਸ਼ਦ, ਉਹ ਕਹਿੰਦੇ ਨੇ ਗਮ ਦੁੱਖ ਕੀ ਹੈ, ਯਾਦੇ ਅੱਜ ਗਫਲ ਖੁਦਾ, ਰੱਬ ਦੀ ਯਾਦ ਤੋਂ ਗਾਫਲ ਹੋਣਾ ਹੀ ਗਮ ਹੈ। ਚੇਸਤ ਸ਼ਾਦੀ ਖੁਸ਼ੀ ਕੀ ਹੈ, ਯਾਦਿਆਂ ਬੇਮੁਨਤਹਾ, ਬੇਅੰਤਹਾ ਯਾਦ ਆ ਜਾਣਾ, ਉਹ ਸਿੱਖ ਭਾਗਾਂ ਵਾਲਾ, ਉਹਦੇ ਵਰਗਾ ਬਾਦਸ਼ਾਹ ਕੋਈ ਨਹੀਂ। ਉੱਠਦੇ ਹੀ ਆਖੇ ਵਾਹਿਗੁਰੂ ਤੇਰਾ ਸ਼ੁਕਰ ਆ, ਉੱਠਦੇ ਹੀ ਵਾਹਿਗੁਰੂ ਯਾਦ ਆਵੇ, ਵਾਹਿਗੁਰੂ ਮੁਕਲੇ ਉਹਨੂੰ, ਜੇ ਨਿਕਲੇਗਾ ਫਿਰ ਉੱਠਦਿਆਂ ਬਹਾਂਦਿਆਂ ਸਵੰਦਿਆਂ ਸੁਖ ਸੋਏ, ਨਾਨਕ ਨਾਮ ਤੇ ਆਇਆ ਬਿਗਨ ਨਾ ਲਾਗੈ ਕੋਏ, ਧਨ ਹੈ ਬੰਦਾ ਜਿਹਨੂੰ ਉੱਠਦਿਆਂ ਪਰਮਾਤਮਾ ਯਾਦ ਆ ਜਾਏ, ਨੰਕਾਰ ਯਾਦ ਆ ਜਾਏ। ਜੇ ਨੰਕਾਰ ਯਾਦ ਆ ਜਾਏ ਫਿਰ ਸਹਿ ਸਮਾਧੀ ਵੀ ਇਸ ਦੇ ਮਗਰ ਆ ਜਾਏਗੀ। ਮੈਂ ਅਰਜ਼ ਕਰ ਰਿਹਾ ਸਾਂ ਤੁਹਾਡੇ ਚਰਨਾਂ ਵਿੱਚ ਵੀ ਉਸ ਨੇ ਕਿਹਾ ਅੰਦਰ ਕਿੰਨੇ ਕੁੱਤੇ ਭੌਂਕ ਰਹੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉੱਠਦਾ ਬੰਦਾ ਏਕ ਸਵਾਨ ਦੇ ਸਵਾਨੀ ਨਾਲ, ਲੋਭ ਰੂਪੀ ਕੁੱਤਾ ਸਵਾਨ ਤੇ ਦੋ ਕੁੱਤੀਆਂ ਆਸਾ ਤੇ ਤ੍ਰਿਸ਼ਨਾ ਤਿੰਨੇ ਰਲ ਕੇ ਭੌਂਕਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੇ ਗੱਲ ਕਹੀ ਸੀ, ਮੁਸਲਮਾਨੋ ਕੁੱਤਾ ਨਾ ਰੱਖਿਓ, ਮੁਸਲਮਾਨ ਨਹੀਂ ਰੱਖਦੇ ਕੁੱਤਾ ਨਾ ਰੱਖਿਓ। ਕਿਉਂ? ਕਹਿਣ ਲੱਗੇ ਨਮਾਜ਼ ਕਜ਼ਾ ਹੋ ਜਾਏਗੀ, ਤੂੰ ਨਮਾਜ਼ ਪੜ੍ਹਨ ਲੱਗੇ ਭੌਂਕਣ ਲੱਗ ਪਵੇ। ਇਸੇ ਲਈ ਉਹਨੇ ਕਿਹਾ ਵਫ਼ਾਦਾਰ ਜਾਨਵਰ ਹੈ, ਕਹਿਣ ਲੱਗੇ ਪਰ ਭਰਾਵਾਂ ਦਾ ਵੈਰੀ ਹੈ, ਕੁੱਤਾ ਕੁੱਤੇ ਦਾ ਵੈਰੀ ਹੈ। ਭਾਈ ਇਹ ਨਾ ਰੱਖਣਾ। ਹੁਣ ਸਵੇਰੇ ਭੌਂਕਦੇ ਨੇ, ਵੈਸੇ ਧਿਆਨ ਨਾਲ ਵੇਖਣਾ ਕਿਉਂਕਿ ਹਰ ਇੱਕ ਦੇ ਅੰਦਰ ਨੇ, ਏਕ ਸਵਾਨ ਦੋ ਸਵਾਨੀ ਨਾਲ, ਲੋ ਭੌਂਕਦਾ ਤੇ ਫਿਰ ਆਸ ਬਣਾਉਂਦਾ। ਉਹ ਜਿਹੜਾ ਕਿਹਾ ਨਾ ਦੁਆਰੇ ਦੁਆਰ ਸਵਾਨ ਜਿਉ ਡੋਲਤ, ਮੈਂ ਸੁਖ ਰਾਮ ਭਜਨ ਕੇ, ਇਹ ਤੇ ਥਾਂ ਥਾਂ ਫਿਰਦਾ ਤੇ ਅੱਗੋਂ ਮਿਲਦਾ ਕੀ ਹੈ? ਜੋ ਕੁੱਤਾ ਦਰ ਦਰ ਫਿਰੇ, ਦਰ ਦਰ ਦੁਰ ਦੁਰ ਹੋਏ, ਫਟਕਾਰਾਂ ਪੈਂਦੀਆਂ ਨੇ ਥਾਂ ਥਾਂ ਤੇ, ਜਿੱਥੇ ਜਾਂਦਾ ਵੇਖਣਾ ਧਿਆਨ ਨਾਲ, ਲੋਭ ਜਾਗਦਾ ਨਾ ਅੰਦਰੋਂ ਸਵੇਰੇ ਸਵੇਰ, ਇਹਦੇ ਕੋਲ ਜਾਵਾਂ ਇੱਥੋਂ ਆਸ ਪੂਰੀ ਹੋਵੇਗੀ, ਇੱਥੋਂ ਨਹੀਂ ਤੇ ਇੱਥੋਂ ਹੋਵੇਗੀ, ਸੈਂਕੜੇ ਥਾਵਾਂ ਤੇ ਮਨ ਫਿਰਦਾ। ਏਕ ਸਵਾਨ ਦੇ ਸਵਾਨੀ ਨਾਲ, ਭਲਕੇ ਦਾ ਅਰਥ ਹੁੰਦਾ ਤੜਕਸਾਰ, ਭਲਕੇ ਭੌਂਕਣ ਸਦਾ ਬਯਾਲ, ਫਿਰ ਕਰਦਾ ਕਿ ਆਸ ਪੂਰੀ ਕਰਨ ਲਈ ਸੈਂਕੜੇ ਝੂਠ ਬੋਲਦਾ, ਸਵੇਰੇ ਸਵੇਰ ਅੰਮ੍ਰਿਤ ਵੇਲੇ ਝੂਠ ਬਣਾਉਂਦਾ, ਝੂਠਾਂ ਦੀਆਂ ਲੜੀਆਂ ਜੋੜਦਾ, ਕੂੜ ਛੁਰਾ, ਕੂੜ ਦਾ ਛੁਰਾ, ਤੇ ਜਿਹੜਾ ਮੁੱਠਿਆ ਠੱਗਿਆ ਉਹ ਮੁਰਦਾਰ, ਕੂੜ ਛੁਰਾ ਮੁੱਠਾ ਮੁਰਦਾਰ, ਧਨਕ ਰੂਪ ਰਹਾ ਕਰਤਾਰ। ਹੁਣ ਸਮਾਧੀ ਕਿੱਥੇ? ਧਨ ਨੇ ਉਹ ਅੰਦਰ ਸੰਕਲਪ ਵਿਕਲਪ ਤੇ ਆਉਣਗੇ। ਸੰਕਲਪ ਕੀ ਹੈ ਤੇ ਵਿਕਲਪ ਕੀ ਹੈ? ਜਿਹੜੇ ਸ਼ਬਦ ਬੜੇ ਸੌਖੇ ਜਾਪਦੇ ਨੇ, ਸੌਖੇ ਨਹੀਂ।
ਮਹਿਣ ਤੇ ਦੁਖ ਭਾਦੇ ਤੇ ਮੈਂ ਪੜ ਜਾਵਾਂਗਾ, ਅਰਥ ਕਰ ਜਾਵਾਂਗਾ, ਸਹਿਜ ਸਮਾਧ ਸਤਿਗੁਰਾਂ ਦੇ ਦਿੱਤੇ, ਪਰ ਸਮਾਧੀ ਕੀ ਹੈ? ਇਹ ਕੁਛ ਪੱਲੇ ਪਏਗਾ? ਇਸ ਤਰ੍ਹਾਂ ਇਸ ਨੂੰ ਅਸੀਂ ਸਮਝ ਕੇ ਜਾਈਏ, ਸਤਿਗੁਰੂ ਸਹਿਜ ਸਮਾਧ ਕਿਸ ਨੂੰ ਕਹਿ ਰਹੇ ਨੇ? ਮੈਂ ਬੇਨਤੀ ਕਰਾਂ, ਸੰਕਲਪ ਵਿਕਲਪ ਹੈ ਨੇ, ਸੰਕਲਪ ਕੀ ਹੈ? ਕਲਪਨਾ ਸਹਿਤ ਇਹਨੂੰ ਕਹਿੰਦੇ ਨੇ ਸੰਕਲਪ, ਵੀ ਮੈਂ ਅੱਜ ਜਾਣਾ ਤੇ ਇਸ ਬਾਜ਼ਾਰ ਜਾਣਾ, ਇਹ ਲੈ ਕੇ ਆਉਣਾ ਸੰਕਲਪ ਉੱਠਿਆ। ਤੁਸੀਂ ਹੋ ਆਏ, ਉਹ ਸੰਕਲਪ ਚਲਾ ਗਿਆ ਕਿਉਂਕਿ ਉਹ ਕੰਮ ਹੋ ਗਏ, ਜਾਂ ਉਹ ਸੰਕਲਪ ਤੋੜ ਦਿੱਤਾ ਕਿ ਮੈਂ ਨਹੀਂ ਜਾਣਾ, ਕਲਪਨਾ ਜਿਹੜੀ ਸੀ ਉਹ ਚਲੀ ਗਈ। ਸੰਕਲਪ ਵਿਕਲਪ ਇਹਨਾਂ ਦੀ ਤਾਂ ਲੜੀ ਲੱਗੀ ਪਈ ਹੈ। ਗੁਰੂ ਪਾਤਸ਼ਾਹ ਦਾ ਸਿੱਖ ਜਿਹੜਾ ਹੈ ਉਹਦੀ ਸਮਾਧੀ ਸਹਿਜ ਸਮਾਧੀ ਕਿਉਂ ਹੈ? ਉਹ ਕਹਿੰਦਾ ਮਨਾ ਚੁੱਪ ਕਰ ਜਾ, ਨਾ ਕੁੱਤੇ ਵਾਂਗੂ ਭੌਂਕ, ਜੋ ਅਕਾਲ ਪੁਰਖ ਨੇ ਕਰਨਾ ਉਸਨੇ ਕਰਨਾ, ਮੇਰਾ ਕਿਹਾ ਕਛੂ ਨਾ ਹੋਏ, ਕਰ ਹਰਾਮ ਹੋਏ ਹੈ ਸੋਏ, ਜੋ ਉਸਨੇ ਕੀਤਾ ਹੋਇਆ ਤੇ ਜੋ ਅੱਗੋਂ ਕਰੇਗਾ ਉਹ ਹੋਵੇਗਾ। ਹੁਕਮ ਰਜ਼ਾ ਵਿੱਚ ਆ ਜਾਓ, ਇੱਕ ਸਾਖੀ ਦਾ ਸਹਾਰਾ ਲਵਾਂ। ਸਤਿਗੁਰੂ ਪਾਤਸ਼ਾਹ ਜਾਂ ਤੇ ਅਨੰਦਪੁਰ ਸਾਹਿਬ 80,000 ਦਾ ਇਕੱਠ ਹੋਇਆ ਸੀ, ਜਾਂ ਲੱਖ ਤੋਂ ਜ਼ਿਆਦਾ ਸਾਬੋ ਕੀ ਤਲਵੰਡੀ ਹੋਇਆ ਸੀ, ਤੇ ਰੋਜ਼ਾਨਾ ਆ ਕੇ ਨੇ ਚੌਧਰੀ ਡੱਲਾ ਬੈਠ ਕੇ ਕੋਲ ਬਿਠਾਉਂਦੇ ਸਨ ਪਿਆਰ ਨਾਲ, ਤੇ ਗੱਲ ਕਹਿੰਦਾ ਸੀ ਪਾਤਸ਼ਾਹ ਕਦੇ ਮੈਨੂੰ ਬੁਲਾ ਲੈਂਦੇ ਨਾ ਤੇ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਸਤਿਗੁਰੂ ਚੁੱਪ ਕਰ ਰਹਿੰਦੇ ਨੇ ਤੇ ਕਹਿੰਦੇ ਨੇ ਨਹੀਂ ਡੱਲਿਆ, ਭਾਈ ਭਾਣਾ ਜਿਹੜਾ ਹੈ ਨਾ ਜਾਂ ਮਿੱਟਾ ਹੈ, ਇਹ ਰੱਬ ਦਾ ਭਾਣਾ ਵਰਤਦਾ ਹੈ, ਜਿੱਥੇ ਕਿਸੇ ਨੇ ਜਾਣਾ ਹੈ। ਇਹ ਗੱਲ ਕਹੀ ਡੱਲਿਆ, ਜਿਸ ਥਾਂ ਉਹ ਆ ਜਾਏ, ਜਿਸ ਥਾਂ ਤੇ ਜਾਣਾ, ਉਹ ਟਾਈਮ ਆ ਜਾਏ, ਸਮਾਂ ਆ ਜਾਏ, ਜੇ ਸਮੇਂ ਤੇ ਜਾਣਾ ਤੇ ਬਹਾਨਾ ਆ ਜਾਏ, ਤਿੰਨ ਇਕੱਠੇ ਹੋ ਜਾਣ, ਫਿਰ ਟਾਲਾ ਨਹੀਂ ਹੋ ਸਕਦਾ। ਲੇਕਿਨ ਉਹ ਫਿਰ ਉਹ ਮਹਾਰਾਜ ਮੈਨੂੰ ਸੱਦੇ, ਕਹਿਣ ਲੱਗੇ ਤੂੰ ਕੀ ਕਰਦਾ? ਕਹਿਣ ਲੱਗਾ ਮੇਰੇ ਜਵਾਨ ਇੱਕ ਇੱਕ ਜਿਹੜਾ ਦਸਾਂ ਦਸਾਂ ਤੇ ਭਾਰੂ ਹੈ, ਦਸਾਂ ਦਸਾਂ ਤੇ ਭਾਰੂ ਹੈ। ਤੇ ਸਤਿਗੁਰੂ ਕਹਿਣ ਲੱਗੇ ਉੱਥੇ ਤੇ 1,25,000 ਹੀ ਸਨ, 1,25,000 ਤੇ ਭਾਰੂ, ਤਾਂ ਵੀ ਬੱਚੇ ਸ਼ਹੀਦ ਹੋ ਗਏ। ਪਰ ਇਹ ਫਿਰ ਆਖੇ ਪਾਤਸ਼ਾਹ ਕਹਿਣ ਲੱਗੇ ਫਿਰ ਭਾਈ ਲੋੜ ਤੇ ਅੱਜ ਵੀ ਹੈ ਤੇਰੀ, ਚਮਕੌਰ ਨਾਲੋਂ ਵੀ ਜ਼ਿਆਦਾ, ਬੰਦੂਕ ਕੋਈ ਲੈ ਆ ਮਹਾਰਾਜ, ਦੋਨੋਂ ਬੰਦਿਆਂ ਚੋਂ ਗੋਲੀ ਲੰਘ ਜਾ। ਕਹਿਣ ਲੱਗੇ ਇੱਕ ਵਿੱਚੋਂ ਲਗਾ ਕੇ ਵੇਖਣੇ, ਪਰਖ ਤੋਂ ਬਿਨਾਂ ਨਹੀਂ ਮੈਂ ਹਥਿਆਰ ਰੱਖਦਾ, ਡੱਲਿਆ ਖਲੋ ਜ਼ਰਾ ਸਾਹਮਣੇ, ਤੇਰੇ ਚੋਂ ਗੋਲੀ ਲੰਘਾ ਕੇ ਵੇਖੀਏ। ਇਹਨੂੰ ਯਾਦ ਆ ਗਿਆ ਕਿ ਇਹਨਾਂ ਦੇ ਪੰਜਾਂ ਦੇ ਸਿਰ ਲਾ ਦਿੱਤੇ ਸਨ, ਕਿਤੇ ਮੈਨੂੰ ਮਾਰ ਹੀ ਨਾ ਦੇਣ, ਮਾਰੀ ਗਿਆ ਤੇ ਫਿਰ ਮੈਂ ਇਹਨਾਂ ਨੂੰ ਪੁੱਛਣ ਵਾਸਤੇ ਆਉਣਾ ਮੈਨੂੰ ਕਿਉਂ ਮਾਰਿਆ। ਕਹਿਣ ਲੱਗਾ ਮਹਾਰਾਜ ਮੇਰੇ ਤੇ ਪਰਖਣੀ ਹੈ, ਆਓ ਇੱਲ ਬੈਠੀ ਸਾਹਮਣੇ ਉਹਦੇ ਤੇ ਪਰਖ ਲਓ। ਸਤਿਗੁਰੂ ਕਹਿਣ ਲੱਗੇ ਜੰਗ ਵਿੱਚ ਇੱਲਾਂ ਹੋਣਗੀਆਂ। ਪਸ਼ੂ ਕਹਿਣ ਲੱਗੇ ਪਸ਼ੂਆਂ ਦੀ ਗੱਲ ਨਹੀਂ, ਤੂੰ ਖਲੋ। ਲੱਗਾ ਕੋਈ ਹੋਰ ਲਿਆਇਆ। ਜਿਹੜੇ ਦੇ ਬੰਦੇ ਸਨ ਫੌਜੀ, ਉਹਨਾਂ ਨੂੰ ਕਿਹਾ, ਸਾਰਿਆਂ ਨਾ ਕਰ ਦਿੱਤੇ। ਕਹਿਣ ਲੱਗੇ ਗੁਰੂ ਨੂੰ ਤੇ ਸਦਮ ਹੈ, ਪੁੱਤਰ ਸ਼ਹੀਦ ਹੋ ਗਏ ਤੇ ਤੂੰ ਵੀ ਪਾਗਲ ਹੋ ਗਏ ਹੈ, ਕਦੀ ਬੰਦੇ ਆਪਣੇ ਆ ਤੇ ਬੰਦੂਕ ਕਿਸੇ ਪਰਖੇ ਹੀ ਹੈ? ਇੱਕ ਛੋਟਾ ਜਿਹਾ ਪੁਛੰਗੇ ਸੀ। ਸਤਿਗੁਰੂ ਨੇ ਵੇਖਿਆ ਬਾਣਾ ਬੜਾ ਸੁੰਦਰ ਪਹਿਣਿਆ, ਇੱਧਰ ਉੱਧਰ ਦੌੜਿਆ, ਕਹਿੰਦੇ ਪੁਛੰਗੀ ਸਿੰਘਾ ਇੱਧਰ ਆਈ। ਹਾਂ ਪਿਤਾ ਜੀ, ਭਾਗ ਵੱਡੇ ਉਹਦੇ ਤੇ। ਕਹਿਣ ਲੱਗੇ ਜਾ ਬਹੀਰ ਚ ਜਾ ਕੇ ਕਹਿ ਸਤਿਗੁਰਾਂ ਨੂੰ ਇੱਕ ਛਾਤੀ ਚਾਹੀਦੀ ਹੈ, ਬੰਦੂਕ ਪਰਖਣੀ। ਉਹ ਹੱਥ ਜੋੜ ਕੇ ਕਹਿੰਦਾ ਉੱਥੇ ਕੀ ਜਾਣਾ, ਮੇਰੇ ਤੇ ਪਰਖੋ ਪਾਤਸ਼ਾਹ। ਕਹਿਣ ਲੱਗੇ ਲੈ। ਛੋਟਾ ਜਿਹਾ ਬੱਚਾ ਉਹ ਕਹਿੰਦਾ ਮੇਰੇ ਤੇ ਪਰਖੋ। ਕਹਿਣ ਲੱਗੇ ਨਹੀਂ ਬੇਟਾ, ਤੂੰ ਹੁਕਮ ਮੰਨ ਜਾ। ਦੋ ਸਿੱਖ ਸਨ ਵਹੀਰ ਦੇ ਵਿੱਚ, ਬਾਕੀ ਬਾਹਰ ਗਏ ਵੀਰ ਸਿੰਘ ਧੀਰ ਸਿੰਘ, ਪਿਓ ਪੁੱਤਰ ਹੀ ਸਨ। ਇੱਕ ਦਸਤਾਰ ਸਜਾਈ ਹੈ ਤੇ ਇੱਕ ਸਜਾ ਰਿਹਾ। ਸੁਣਿਆ ਹੁਕਮ ਅੱਗੇ ਪਿੱਛੇ ਦੌੜ ਪਏ, ਦਸਤਾਰ ਹੱਥ ਚ ਫੜੀ। ਕਹਿਣ ਲੱਗੇ ਸਿੰਘਾ ਦਸਤਾਰ ਸਜਾਇਆ ਬਗੈਰ ਨਹੀਂ ਆਈ ਦੇ। ਕਹਿਣ ਲੱਗੇ ਇੱਕ ਪਾਸੇ ਸ਼ੋ ਦਾ ਹੁਕਮ, ਇੱਕ ਪਾਸੇ ਸ਼ਿੰਗਾਰ। ਮੈਂ ਸ਼ਿੰਗਾਰ ਨੂੰ ਪਹਿਲ ਦਿਆਂ ਕਿ ਪਤੀ ਨੂੰ ਪਹਿਲ ਦਿਆਂ? ਮਹਾਰਾਜ ਹੁਕਮ ਸੁਣਿਆ। ਹੁਣ ਪਿਓ ਆਖੇ ਮੈਂ ਸੁਣਿਆ, ਉਹ ਆਖੇ ਮੈਂ ਸੁਣਿਆ, ਕਹਿਣ ਲੱਗੇ ਜਦੋਂ ਹੁਕਮ ਹੋਵੇ ਨਾ ਆਵਾਜ਼ ਆਵੇ ਤੇ ਸਾਰੇ ਹੀ ਸੁਣ ਲੈਂਦੇ ਨੇ ਜਿੰਨੇ ਬੈਠੇ। ਅੱਛਾ ਦੋਵੇਂ ਖਲੋ ਜਾਓ। ਖਲੋ ਕੇ ਇੱਕ ਵਿਦਵਾਨ ਕਹਿੰਦਾ ਢੋਲ ਤੇ ਨੱਚਦੇ ਲੋਕੀ ਮੈਂ ਵੇਖੇ ਨੇ, ਵਾਜਿਆਂ ਤੇ ਨੱਚਦੇ ਵੇਖੇ ਨੇ, ਬੰਦੂਕ ਤੇ ਨੱਚਦੇ ਪਹਿਲੀ ਵਾਰੀ ਵੇਖੇ ਨੇ। ਮੇਰੇ ਪਾਤਸ਼ਾਹ ਉੱਪਰ ਨਾਲ ਹੀ ਕਰਦੇ ਨੇ, ਉਹ ਪਵੰਬਾਰ ਹੋ ਜਾਂਦੇ ਨੇ, ਸੱਜੇ ਪਾਸੇ ਕਰਦੇ ਨੇ ਦੌੜ ਕੇ, ਉੱਧਰ ਅੱਗੇ ਪਿੱਛੇ, ਪੁੱਤਰ ਅੱਗੇ ਪਿਓ ਅੱਗੇ, ਇੱਧਰ ਕਰਦੇ ਨੇ ਤੇ ਦੌੜ ਕੇ ਇੱਧਰ, ਗੋਲੀ ਤੇ ਚੱਲੇ। ਇਹ ਸੀ ਇਮਤਿਹਾਨ, ਇਹ ਸੀ ਪਰਖ, ਇਹ ਸੀ ਭਾਣਾ ਰਾਜਾ ਦਾ ਸਬਕ ਸਿਖਾਉਣਾ। ਗੋਲੀ ਚੱਲ ਗਈ, ਸਿਰ ਤੋਂ ਲੰਘ ਗਈ। ਡੱਲਾ ਹੈਰਾਨ ਹੋ ਗਿਆ, ਕਹਿਣ ਲੱਗਾ ਪਾਤਸ਼ਾਹ ਮੇਰੇ ਤੇ ਬੰਦੇ ਨਮਕ ਹਰਾਮ ਨਿਕਲੇ, ਕੋਈ ਨੀ ਆਇਆ, ਪਰ ਇਹਨਾਂ ਨੂੰ ਕੀ ਦਿੰਦੇ ਹੋ? ਕਹਿਣ ਲੱਗੇ ਦੇਣ ਲੈਣ ਦੀ ਗੱਲ ਹੀ ਕੋਈ ਨੀ, ਤੈਨੂੰ ਗੱਲ ਦੱਸਾਂ, ਇਹਨਾਂ ਬਿਨਾਂ ਮੇਰਾ ਥਾਂ ਕੋਈ ਨਹੀਂ ਤੇ ਮੇਰੇ ਬਿਨਾਂ ਇਹਨਾਂ ਦਾ ਥਾਂ ਕੋਈ ਨਹੀਂ। ਅਸੀਂ ਇੱਕ ਹਾਂ, ਅਸੀਂ ਦੋ ਹੈ ਹੀ ਨਹੀਂ। ਇਹਨਾਂ ਨੂੰ ਪਤਾ ਗੁਰੂ ਮਾਰਦਾ ਨਹੀਂ ਗੁਰੂ ਤਾਰਦਾ, ਇਹਨਾਂ ਨੂੰ ਪਤਾ, ਇਹ ਜਾਣਦੇ ਨੇ ਗੁਰੂ ਜੀਵਨ ਦਾ ਦਾਤਾ। ਕਹਿਣ ਲੱਗੇ ਸੰਕਲਪ ਵਿਕਲਪ ਜਿਹੜੇ ਨੇ ਇਹਨਾਂ ਨੇ ਮੁਕਾ ਦਿੱਤੇ ਨੇ, ਇਹਨਾਂ ਨੂੰ ਪਤਾ ਪਰਮਾਤਮਾ ਜੋ ਕਰੇਗਾ। ਕਹਿਣ ਲੱਗੇ ਡੱਲਿਆ ਜੇ ਤੈਨੂੰ ਚਾਹੀਦਾ ਨਾ ਸੁੱਖ, ਸਮਾਧੀ ਤੋਂ ਬਿਨਾਂ ਸੁੱਖ ਨਹੀਂ। ਤੁਹਾਨੂੰ ਵੀ ਬੇਨਤੀ ਕਰਾਂ, ਮਨ ਅੰਦਰੋਂ ਭਟਕਦਾ ਫੇਰ, ਐਸੇ ਐਸੇ ਬੰਦੇ ਨੇ ਗਿਣਿਆ ਹੀ ਨਹੀਂ ਜਾਂਦਾ ਕਿ ਧਨ ਕਿੰਨਾ, ਲੇਕਿਨ ਇੰਨੇ ਦੁਖੀ ਨੇ, ਉਹਨਾਂ ਦੇ ਦੁੱਖ ਦਾ ਪਾਰਾਵਾਰ ਕੋਈ, ਧਨ ਨੇ ਦੁੱਖ ਨੇ ਮੁਕਾਇਆ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸਤਿਗੁਰਾਂ ਨੇ ਲਿਖਿਆ, ਸੁੱਖ ਨਾ ਹੀ ਭੇਖਾ ਨਿਰਤ ਨਾਟੇ। ਜਿੰਨਾ ਕੋਈ ਦੇਸ਼ ਪਰੇਸ਼ਾਨ ਹੋਵੇਗਾ, ਬੰਦੇ ਪਰੇਸ਼ਾਨ ਹੋਣਗੇ, ਮਨੋਰੰਜਨ ਦਾ ਸਮਾਨ ਜ਼ਿਆਦਾ ਹੋਵੇਗਾ, ਉੱਥੇ ਫਿਲਮਾਂ ਜ਼ਿਆਦਾ ਚੱਲਣਗੀਆਂ, ਖੇਡਾਂ ਦਾ ਸਮਾਨ ਜ਼ਿਆਦਾ ਹੋਵੇਗਾ, ਕਿਉਂਕਿ ਮਨ ਪਰੇਸ਼ਾਨ। ਜਿਨ੍ਹਾਂ ਦਾ ਮਨ ਆਨੰਦਤ ਹੈ ਨਾ, ਉਹ ਤੇ ਕੁਛ ਵੀ ਵੇਖਦੇ ਨੇ, ਕਾਲੇ ਬੱਦਲ ਆਏ ਨੇ, ਕਹਿੰਦੇ ਨੇ ਵਾਹ ਦਰਸ਼ਨ ਹੋ ਗਏ ਤੇਰੇ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਹਮਣੇ ਆਇਆ ਤੇਰੇ, ਮੁੰਦ ਕਟਾਰੇ ਜੇ ਵੱਡਾ ਤੇ ਲੋਭੀ ਲੋਭ ਲਵਾਇਆ। ਕਹਿੰਦੇ ਨੇ ਆਹ ਦਰਸ਼ਨ ਬੱਦਲ ਬਣ ਕੇ ਆਏ, ਤੇਰੇ ਦਰਸ਼ਨ ਵਿੱਟੋਂ ਖੰਨੀਏ ਮੰਜਾਂ, ਤੇਰੇ ਨਾਮ ਵਿੱਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਦਮਨ ਕਿਹਾ ਹੈ ਮੇਰਾ ਮਾਨੋ। ਜੇਕਰ ਅਸੀਂ ਰਜ਼ਾ ਵਿੱਚ ਆ ਜਾਈਏ, ਭਾਣੇ ਵਿੱਚ ਆ ਜਾਈਏ ਕਿ ਜੋ ਪਰਮਾਤਮਾ ਕਰਦਾ ਮੇਰੇ ਭਲੇ ਵਾਸਤੇ ਕਰਦਾ, ਮੈਂ ਬੇਨਤੀ ਕਰਾਂ, ਅੱਖਾਂ ਖੁੱਲੀਆਂ ਹੋਣਗੀਆਂ, ਸਮਾਧੀ ਹੋਵੇਗੀ, ਤੁਰੇ ਜਾਂਦੇ ਹੋਵੋਗੇ ਸਮਾਧੀ ਹੋਵੇਗੀ, ਲੇਟੇ ਹੋਵੋਗੇ ਸਮਾਧੀ ਹੋਵੇਗੀ, ਜਿਸ ਹਾਲਤ ਵਿੱਚ ਹੋਵੋਗੇ ਸਮਾਧੀ ਹੋਵੇਗੀ। ਸਮਾਧੀ ਦਾ ਅਰਥ ਹੈ ਸਮਾਧਾਨ, ਅੰਦਰ ਸਵਾਲ ਹੀ ਕੋਈ ਨਹੀਂ, ਅੰਦਰ ਪ੍ਰਸ਼ਨ ਹੀ ਕੋਈ ਨਹੀਂ, ਅੰਦਰ ਝਗੜਾ ਹੀ ਕੋਈ ਨਹੀਂ। ਉਸ ਦੇ ਬਾਰੇ ਹੀ ਕਬੀਰ ਸਾਹਿਬ ਜੀ ਨੇ ਵੀ ਕਿਹਾ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜਿਆ ਜਾਏ ਨਾ ਮੁਕਾਂਤੀ, ਹਲਕੀ ਲੱਗੇ ਨਾ ਭਾਰੀ। ਗੁਰੂ ਸਾਹਿਬ ਜੀ ਕਹਿੰਦੇ ਨੇ ਕਰਮੀ ਸਹਿਜ ਨਾ ਉਪਜੈ, ਮੈਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ। ਭਾਈ ਇਹ ਮਨ ਧੋ ਲਓ, ਇਹ ਸੰਕਲਪ ਵਿਕਲਪ ਜਿਹੜੇ ਨੇ ਇਹਨਾਂ ਨੂੰ ਸਾਫ ਕਰ ਲਓ, ਸੰਕਲਪ ਵਿਕਲਪ ਹੋਣ ਲੇਕਿਨ ਸ਼ੁੱਧ ਹੋਣ, ਪਵਿੱਤਰ ਹੋਣ, ਉੱਥੇ ਸਮਾਧਾਨ ਨਾਲ। ਸਮਾਧਾਨ ਹੈ ਕਿ ਰੱਬ ਦਾ ਹੁਕਮ ਜੋ ਕਰੇਗਾ ਉਹ ਠੀਕ ਹੈ। ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ, ਚਿੱਤ ਲਾਏ। ਇੱਥੇ ਕਹਿੰਦੇ ਨੇ ਗੁਰੂ ਨੇ ਕਿਰਪਾ ਕਰ ਦਿੱਤੀ, ਹੱਦ ਹੋ ਗਈ। ਭਾਈ ਭਿਖਾਰੀ ਪੁੱਤਰ ਦਾ ਵਿਆਹ ਹੈ ਤੇ ਤਾਂ ਸੰਜੀਦਾ ਰੂਪ ਵਿੱਚ ਬੈਠਾ ਤੇ ਨਾਲ ਤੱਪੜ ਵੀ ਗੰਢ ਰਹੇ ਆ। ਇਹ ਤੱਪੜ ਉਹ ਸੀ ਜਦੋਂ ਕੋਈ ਚੜਾਈ ਕਰ ਜਾਂਦਾ ਸੀ ਤੇ ਵਿਛਾਉਂਦਾ ਹੀ ਸਨ, ਉਹ ਫਟਿਆ ਸੀ। ਲੇਕਿਨ ਪੁੱਤਰ ਦਾ ਵਿਆਹ ਤੇ ਤੱਪੜ ਗੰਢਦਾ ਪਏ, ਵਿਆਹ ਹੋਇਆ ਪੁੱਤਰ ਮਾਰਿਆ ਗਿਆ, ਕਿਤੇ ਕੋਈ ਚੋਰ ਪੈ ਗਿਆ ਸਨ, ਉਹਨਾਂ ਨੂੰ ਮੁਕਾਬਲਾ ਕਰਨ ਗਿਆ। ਕਹਿਣ ਲੱਗੇ ਭਾਈ ਜੀ ਤੁਹਾਨੂੰ ਪਤਾ ਸੀ ਕਿ ਲੋਕਾਂ ਆਉਣਾ? ਕਹਿਣ ਲੱਗੇ ਪਤੇ ਦੀ ਗੱਲ ਨਹੀਂ, ਮੌਤ ਤੇ ਸਦਾ ਹੀ ਸਿਰ ਤੇ ਹੈ, ਮੈਨੂੰ ਬਚਨ ਯਾਦ ਆਇਆ ਡਾਕਟਰ ਬਲਬੀਰ ਸਿੰਘ ਜੀ, ਭਾਈ ਵੀਰ ਸਿੰਘ ਦੇ ਛੋਟੇ ਭਰਾ, ਪੀਐਚ ਡੀ ਸਨ, ਇਹ ਪੜ੍ਹੇ ਸਨ ਇੰਗਲੈਂਡ ਦੇ, ਜਰਮਨੀ ਦੇ ਇੱਕ ਵਿਦਵਾਨ ਦੀ ਗੱਲ ਦਾ ਇਹਨਾਂ ਤਰਜਮਾ ਕੀਤਾ। ਕਹਿੰਦੇ ਨੇ ਸਾਡੇ ਦਿਲ ਵਿੱਚ ਡਾਕਟਰ ਸ਼ਾਇਦ ਲੱਭੇ ਆਪਰੇਸ਼ਨ ਕਰਕੇ ਨਾ ਮਿਲੇ, ਇਹ ਵਿਚਾਰਾਂ ਦੀ ਗੱਲ ਹੈ। ਕਹਿੰਦਾ ਦਿਲ 'ਚ ਦੋ ਖਾਨੇ ਨੇ, ਇੱਕ ਵਿੱਚ ਵਸਦੀ ਹੈ ਖੁਸ਼ੀ, ਦੂਸਰੇ ਵਿੱਚ ਗਮੇ। ਖੁਸ਼ੀ ਆ ਜਾਂਦੀ ਤਾਂ ਬੰਦਾ ਭੰਗੜੇ ਪਾਉਂਦਾ, ਖੁਸ਼ੀ ਆ ਜਾਂਦੀ ਹੈ ਤੇ ਹਾਲੋਂ ਬੇਹਾਲ ਹੋਇਆ ਹੁੰਦਾ, ਬੰਦੇ ਤੋਂ ਪਸ਼ੂ ਬਣ ਜਾਂਦਾ ਕਈ ਵਾਰੀ ਨਸ਼ੇ ਪਤੇ ਨਾਲ। ਕਹਿੰਦੇ ਨੇ ਖੁਸ਼ੀ ਉੱਚੀ ਨਾ ਬੋਲ, ਨਾਲ ਗਮੀ ਸੁੱਤੀ ਪਈ ਆ, ਹੁਣੇ ਜਾਗ ਪੈ ਤੇ ਫੇਰ ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਕਹਿੰਦੇ ਨੇ ਇੱਕੋ ਜਿੱਡੇ ਹਨ ਦੋ ਖਾਨੇ, ਦਿਲ ਦੇ ਅੰਦਰ ਗਏ ਬਣਾਏ, ਇੱਕ ਵਿੱਚ ਖੁਸ਼ੀ ਗਮੀ ਵਿੱਚ ਦੂਜੇ ਵਸਦੇ ਅਜਲ ਤੋਂ ਹੀ ਕਰਿਆ ਏ, ਇੱਕ ਸਮੇਂ ਜਦ ਦੂਜੀ ਜਗ ਵਾਰੀ ਪਰਨਿਤ ਵਟਦੀ ਜਾਏ, ਹੇ ਖੁਸ਼ੀ ਏ ਨਾ ਉੱਚੀ ਬੋਲੀ, ਗਮੀ ਸੁੱਤੀ ਆ ਨੇੜੇ ਥਾਏ, ਮਤ ਸੁਣ ਵਾਜ ਜਾਗ ਪੈੜੀਏ, ਵਾਰੀ ਛੇਤੀ ਪਲਟਾ ਖਾਏ। ਐਸਾ ਨਾ ਹੋਵੇ ਬਹੁਤਾ, ਵੈਸੇ ਕਹਿੰਦੇ ਸਨ ਬਜ਼ੁਰਗ ਛੋਟੇ ਹੁੰਦੇ ਸਨ, ਹੱਸਣਾ ਬਹੁਤਾ ਫਿਰ ਰੋਏਗਾ। ਵਾਕਿਆ ਹੀ ਜਿਹੜਾ ਬੰਦਾ ਹਾਸਾ ਜਿਸ ਦਾ ਕਿਸੇ ਮਰਿਆਦਾ ਤੋਂ ਬਾਹਰ ਹੈ, ਉਸ ਤੋਂ ਬਾਅਦ ਰੋਣਾ, ਪਰ ਸਹਿਜ ਸਮਾਧ ਜਿਹੜੀ ਹੈ ਨਾ, ਉਹ ਤੇ ਜਿੰਨੀ ਹਰਿਮੰਦਰ ਸਾਹਿਬ ਬੈਠੇ ਉਨੀ ਤੱਤੀ ਲੋ ਤੇ ਹੈ, ਅਨੰਦਪੁਰ ਸੰਗਤ ਵਿੱਚ ਜਿੰਨੀ, ਚਾਂਦਨੀ ਚੌਂਕ ਵਿੱਚ ਵੀ ਉਨੀ ਹੈ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਨੇ ਇਹ ਅਵਸਥਾ ਦੇ ਦਿੱਤੀ, ਸਮਾਧੀ ਮਨ ਦੀ ਅਵਸਥਾ, ਅੱਖਾਂ ਮੀਟਣ ਦੀ ਅਵਸਥਾ ਨਹੀਂ, ਸਮਾਧੀ ਮਨ ਦੇ ਟਿਕਾਓ ਦੀ ਅਵਸਥਾ ਹੈ ਕਿ ਮਨ ਅਡੋਲ ਹੋ ਗਿਆ, ਮਨ ਟਿਕ ਗਿਆ, ਹੁਣ ਡੋਲਣ ਤੇ ਚੂਕਾ ਠਹਿਰਾਇਆ, ਸਤ ਮਾਏ ਲਏ ਸਤ ਸਮਾਏ। ਸਮਾਧੀ ਉਸ ਨੂੰ ਮਿਲੇਗੀ ਜੋ ਪੂਰਾ ਹੋਵੇਗਾ, ਤੇ ਪੂਰਾ ਕੌਣ ਕਰੇਗਾ, ਪੂਰਾ ਹੀ ਪੂਰਾ ਕਰੇਗਾ, ਪੂਰਨ। ਕਬ ਹੋਣਾ ਡੋਲਤਾ, ਉਹਦਾ ਮਨ ਨਹੀਂ ਡੋਲਦਾ, ਪੂਰਨ ਕਬ ਹੋਣਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ, ਮੇਰੇ ਠਾਕਰ ਪੂਰੇ ਤਖ਼ਤ ਅਡੋਲ। ਉਹਦਾ ਤਖ਼ਤ ਅਡੋਲ ਹੈ, ਸਿੱਖ ਵੀ ਅਡੋਲ ਹੈ, ਸਿੱਖ ਵੀ ਨਹੀਂ ਡੋਲਦਾ, ਬੜਾ ਯਤਨ ਕੀਤਾ, ਧਨ ਚ ਡੋਲ ਜਾਏ, ਕਿਸੇ ਵਿਕਾਰ ਚ ਡੋਲ ਜਾਏ, ਦੁਨੀਆਂ ਦੀ ਇੱਜ਼ਤ ਬੇਇੱਜ਼ਤੀ ਚ ਡੋਲ ਜਾਏ, ਪਰ ਨਹੀਂ ਇਹ ਡੋਲਦਾ। ਇਸ ਦੇ ਬਾਰੇ ਤੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਣੇ ਯਾਰ ਭੈ ਨਹੀਂ ਜੰਕ, ਕੰਚਨ ਮਾਟੀ ਮਨ ਨਹਿ ਨਿੰਦਿਆ ਨਾ ਉਸਤਤ ਜੰਕ, ਲੋ ਮੋਇਆ ਮਨ। ਇੱਕ ਗੱਲ ਯਾਦ ਰੱਖਣੀ, ਆਚਰਨ ਦਾ ਅਡੰਬਰ ਆ, ਜੇ ਪਖੰਡ ਹੈ ਨਾ, ਬੰਦਾ ਥੋੜੇ ਤੇ ਨਹੀਂ ਡੋਲੇਗਾ, ਬਹੁਤੇ ਤੇ ਡੋਲ ਜਾਏਗਾ। ਪ੍ਰਮਾਣ ਤੁਹਾਡੇ ਸਾਹਮਣੇ, ਇੱਕ ਬੰਦੇ ਨੂੰ ਤੁਸੀਂ ਕਿਹਾ ਆ 5 ਰੁਪਈਆ ਲੈ ਲੈ ਮੇਰਾ ਕੰਮ ਕਰ, ਉਹ ਕਹਿੰਦਾ ਮੈਨੂੰ ਰਿਸ਼ਵਤ ਦੇਣ 5,000, ਨਾ 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 ਮੈਂ ਰਿਸ਼ਵਤ ਨਹੀਂ ਲੈਂਦਾ, 5 ਲੱਖ। ਹੁਣ ਥੋੜਾ ਜਿਹਾ ਹਿੱਲਿਆ ਤੇ ਜੇ ਉਹ ਆਖਦੇ ਵੀ 5 ਕਰੋੜ, ਕਈ ਵਾਰੀ ਇੰਜ ਹੁੰਦਾ। ਮੈਨੂੰ ਇੱਕ ਗੱਲ ਯਾਦ ਆਈ, ਉਹ ਲਾਟਰੀ ਨਿਕਲ ਆਈ ਕਿਸੇ ਦੀ, ਤੇ ਲਾਟਰੀ ਸੀ 5 ਲੱਖ ਦੀ, ਤੇ ਉਹ ਸੀ ਹਾਰਟ ਦਾ ਮਰੀਜ਼। ਉਹ ਸਿਆਣੇ ਗੁਆਂਢੀ ਨੂੰ ਲੈ ਆਈ, ਪੰਡਿਤ ਨੂੰ ਕਹਿਣ ਲੱਗੀ, ਪੰਡਿਤ ਜੀ ਜ਼ਰਾ ਤੁਸੀਂ ਸਮਝਾ ਦਿਓ, ਮੈਨੂੰ ਖਤਰਾ ਹੈ, ਪਤੀ ਬਰਦਾਸ਼ਤ ਕਰੇ ਕਿ ਨਾ ਕਰੇ ਸ਼ਾਇਦ। ਕਹਿਣ ਲੱਗਾ ਮੇਰਾ ਕੰਮ ਹੀ ਇਹ ਹੈ। ਆ ਕੇ ਕਹਿਣ ਲੱਗਾ ਬਾਈ ਤੇਰੀ ਨਾ ਲਾਟਰੀ ਨਿਕਲੀ ਆ। ਕਹਿਣ ਲੱਗਾ ਕਿੰਨੀ? ਕਹਿਣ ਲੱਗਾ 50,000 ਦੀ, ਵੀ ਥੋੜੇ ਤੋਂ ਸ਼ੁਰੂ ਕਰਾਂ। ਕਹਿਣ ਲੱਗਾ 50 ਦੀ ਨਿਕਲੀ ਹੈ ਤੇ 25 ਵਿੱਚ ਤੈਨੂੰ ਦਿੱਤਾ। ਮੈਂ ਸੁਣਿਆ ਉਹਨੂੰ ਹਾਰਟ ਅਟੈਕ ਹੋ ਗਿਆ, ਉਹ ਮਰ ਗਿਆ, ਕਿ 25 ਮੈਨੂੰ ਲਾਟਰੀ ਹੁਣ ਕਿਸੇ ਦੀ ਸੀ, ਲੇਕਿਨ ਜਦੋਂ ਕਹਿ ਦਿੱਤਾ 25 ਤੈਨੂੰ ਦਿੱਤਾ, ਬਰਦਾਸ਼ਤ ਨਹੀਂ ਹੋਇਆ, ਕਹਿ ਦਿੱਤਾ 5 ਰੁਪਈਏ ਰਿਸ਼ਵਤ ਨਹੀਂ ਲੈਂਦਾ, ਨਹੀਂ 50 ਨਹੀਂ ਲੈਂਦਾ, 5 ਲੱਖ, 5 ਕਰੋੜ। ਕਹਿੰਦਾ ਹੁਣ ਲਿਆ ਕਰ ਦੇਣਾ। ਲੇਕਿਨ ਜਿਹੜਾ ਸਹਿਜ ਵਾਲਾ, ਸਮਾਧੀ ਵਾਲਾ, ਉਸ ਨੂੰ ਤੇ ਆਖਿਆ ਜਾਣਾ ਦੀਨ ਦੁਨੀਆਂ ਦਾ ਰਾਜ ਦੇ ਦਈਏ, ਪਤਾ ਜਵਾਬ ਕੀ ਮਿਲਦਾ? ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, मन प्रीत चरण कमला, प्रभु दे चरना कमला दी प्रीत इत्थे ही ते सहज है। प्यार विच आके जेड़ा उसदा हो गया रंग हसन रंग रोमा है, चुप भी कर जाए परवाह ना ही किसे तेरी, बहुत सच्चे ना वो अडोलता विच ने, वो समाधि विच ने, सहज समाध आनंद सुख पूरे गुरु दीन पूरे गुरु ने दिते। रला विच लै आए, पाने विच लै आए, कहा लै आत्मक सुख है, मन नहीं डोलेगा, मन अडोल हो जाएगा, मन शब्द का सहारा मिल गया। बड़ा सुंदर कहा, ज्यो मंदिर को थम है थमन, क्यों गुर का शब्द मने या स्तंभन, मन नु थमी होवे शब्दी, मेर संकल्प विकल्प किसे मर्यादा विच, फिर तो सहज अवस्था विच है। इस नु कहा गुरमत विच समाधि, सहज समाध समाधि का एक आनंद। एक बेनती करा, पढ़े लिखे सज्जन पुछते ने अज इहदा फायदा की, मैं एक जवाब देना, गुरमति आधारित फायदा लेना है तो व्यापार करो, पैसे कमाओ, ये फायदे की गल नहीं, आनंद की गल है। इत्थे फायदे की नोट गिनन की गल नहीं, इत्थे है आनंद, सहज समाध आनंद सुख पूरे गुरदीन पूरे गुरु ने सुख दे देता, आनंद दे देता, समाधि दे देते, जिसनों लोकी लभदे फिरदे सन, गुरु ने रजा विच लिया के अडोल कर दिता, मन अडोल हो गया, समाधि हो गई, मन अडोल हो गया, आनंद आ गया। ये याद रखना, हिलिया होया मन सदा दुखी रहेगा, टिकया होया मन सदा आनंद विच रहेगा। हाँ जी,
सतनाम वाहिगुरु साहिब जी, बिलावल महला
पंजवा, गुरु अर्जन देव जी का उच्चारण किया हुआ शब्द है जी,
सहज समाध आनंद सुख पूरे गुर दीना।
सहज अवस्था विच गुरु लै आए, समाधि की बख्शिश हो गई, आनंद आ गया, आनंद आनंद सब को कहे, आनंद गुरु दे जाने आ, ये पूरे गुरु ने दिता है।
सदा सहाई संग प्रभ अमृत गुण चीना,
सदा सहाई संग विच, आप मेरे संग विच परमात्मा हो गया, अंग संग हो गया, उदे अमृत गुण जेड़े सन उन्हां दी पछाण हो गई। ये पंज अवगुण ने काम क्रोध लोभ मोह का, दूसरे पासे पंज दैवी गुण ने वो आ जाने तो सारे ही आ जाते हैं, वो है सत संतोख दया धर्म धीरज, ये पंज हैं अमृत गुण जेड़े ने उन्हां दी पछाण आ गई।
रहाओ
शब्द का केंद्री भाव से, हाँ जी,
जय जयकार जगत्र मह लुचै सब जिया,
सहज नू को पहुंच जाए इथे तक होवे उदी जय जयकार हो जांदी है, जिवें हर मन तन वसिया सोई जय जयकार करे सब कोई, सारे जगत में जय जयकार लोचे सब जिया, हर जीव जड़ा लोचदा इहदे दीदार हो जा, इहदे कोल घड़ी बैठना मिल जाए, हर एक दी लोचा हुंदी है उस नूं मिलन लई, उस दे दर्शन करन वास्ते।
सुप्रसन्न भए सतगुर प्रभु कछ बिघन ना थिया,
सतगुरु जड़े प्रभु दा रूप ने प्रसन्न हो गए। एक शब्द है जीवो नाम सुनी जो सो प्रसन्न भए गुरपूरे, तब मेरी आस पुने पीर गई, बांधी मन तीरा मोह अनतुनी, उपजो चाओ मिलन पर प्रीतम रहन न जाए खिणी, अनक भगत अनक जन तारा सिमरे अनक मुनि, अंदले तन निर्धन ते तन पटेक पायो प्रभु नानक अनक गुणी, सो प्रसन्न भए सतगुर प्रभु, प्रभु दा रूप ਗੁਰੂ ਪ੍ਰਸੰਨ ਹੋ ਗਿਆ, ਕੋਈ ਵੀ ਵਿਘਨ ਨਹੀਂ ਆਇਆ। ਕੋਟ ਵਿਘਨ ਤੇ ਸਲਾਕ ਤੇ ਜਿਸ ਨੂੰ ਵਿਸਰੇ ਨਾਮ, ਤੇ ਨਾਮ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ ਕੋਈ ਵਿਘਨ ਨਹੀਂ ਹੋਇਆ। ਆਖਰੀ ਪੰਕਤੀਆਂ ਸਰਵਣ ਕਰੋ ਜੀ।
ਜਾ ਕਾ ਅੰਗ ਦਇਆਲ ਪ੍ਰਭ ਤਾ ਕੇ ਸਭ ਦਾਸ।
ਜਿਸ ਦਾ ਅੰਗ, ਅੰਗ ਦਾ ਅਰਥ ਹੁੰਦਾ ਪੱਖ, ਜਿਸ ਦਾ ਅੰਗ ਕਰੇ ਪੱਖ ਕਰੇ ਨਾਲ ਖਲੋਤਾ ਹੋਵੇ ਪ੍ਰਭੂ ਦਇਆਲ, ਸਾਰੇ ਹੀ ਉਸਦੇ ਸੇਵਕ ਬਣ ਜਾਂਦੇ ਨੇ। ਇੱਕ ਪੰਕਤੀ ਹੈ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਜਨ ਕੋ ਆਏ ਤਾਂ ਸਭ ਦਰਸ਼ਨ ਦੇਖ ਕਰੇ ਸ਼ਾਬਾਸ, ਸ਼ਾਹ ਪਾਤਸ਼ਾਹ ਸਭ ਹਰ ਕਹਿ ਕਿਆ, ਸਭ ਦਰਸ਼ਨ ਕਾ ਸ਼ਾਹ ਪਾਤਸ਼ਾਹ ਸਭ ਹਰ ਕਹਿ ਕਿਆ, ਸਭ ਜਨ ਕੋ ਆਏ ਕਰੇ ਰਹਿ ਰਾਸ। ਸੇਵਕ ਨੂੰ ਸਾਰੇ ਹੀ ਨਮਸਕਾਰਾਂ ਕਰਦੇ, ਉਹ ਰੱਬ ਦਾ ਕਿਉਂਕਿ ਪ੍ਰਮਾਤਮਾ ਨਾਲ ਖਲੋਤਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਹਾਂਜੀ,
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ।
ਵਡਿਆਈ ਤੇ ਬੰਦਾ ਚਾਹੁੰਦਾ, ਬੇਇੱਜ਼ਤੀ ਨਿੰਦਿਆ ਤੇ ਕੋਈ ਵੀ ਨਹੀਂ ਚਾਹੁੰਦਾ। ਹਾਂ, ਕਿਸੇ ਦੀ ਹੋਵੇ ਨਾ ਦੂਜੇ ਦੀ, ਬੜਾ ਆਨੰਦ ਆਉਂਦਾ ਆਪਣੀ ਨਹੀਂ। ਪਰ ਸਦਾ ਸਦਾ ਵਡਿਆਈਆਂ ਕਿਹਨਾਂ ਨੂੰ ਮਿਲਦੀਆਂ ਨੇ? ਪਾਸ ਦਾ ਅਰਥ ਹੈ ਇੱਥੇ ਕੀ ਹੈ? ਗੁਰੂ ਦੇ ਪਾਸ, ਜਿਹੜੇ ਪ੍ਰਭੂ ਦੇ ਪਾਸ ਬੈਠੇ ਨੇ, ਗੁਰੂ ਦੇ ਪਾਸ ਬੈਠੇ ਨੂੰ ਰੱਬ ਦੇ ਪਾਸ ਬੈਠਣਾ ਕਿਵੇਂ ਬੈਠੀਏ? ਸਰੀਰ ਕਰਕੇ ਨਹੀਂ, ਉਹ ਤੇ ਯਾਦ ਕਰਕੇ ਬੈਠਣਾ, ਉਹਦੀ ਯਾਦ ਹੋਵੇ। ਪਰਮਾਤਮਾ ਦੀ ਯਾਦ ਜਿਹਨਾਂ ਨੂੰ ਹੈ, ਰੱਬ ਦੇ ਕੋਲ ਬੈਠੇ ਨੇ, ਉਹਨਾਂ ਦੀਆਂ ਸਦਾ ਸਦਾ ਵਡਿਆਈਆਂ ਨੇ, ਉਹਨਾਂ ਦੀ ਸਦਾ ਵਾਸਤੇ ਸਿਫਤ ਆ। ਇੱਕ ਵੀ ਬੰਦਾ ਤੁਹਾਨੂੰ ਮਿਲਿਆ ਜਿਹੜਾ ਧਰੂ ਦੀ ਨਿੰਦਾ ਕਰਦਾ ਹੋਵੇ, ਪ੍ਰਹਲਾਦ ਦੀ ਨਿੰਦਾ ਕਰਦਾ ਹੋਵੇ, ਭਗਤਾਂ ਦੀ ਨਿੰਦਾ ਕਰਦਾ ਹੋਵੇ, ਗੁਰੂ ਨਾਨਕ ਦੇਵ ਦੀ ਕੋਈ ਨਿੰਦਾ ਕਰਦਾ ਹੋ, ਨਹੀਂ, ਇਹ ਵਡਿਆਈਆਂ ਕਿਉਂ ਨੇ? ਇਹ ਰੱਬ ਦੇ ਕੋਲ ਬੈਠੇ ਨੇ, ਇਹ ਗੁਰੂ ਦੇ ਕੋਲ ਬੈਠੇ ਹੋਏ ਨੇ। ਮਨ ਕਰਕੇ ਗੁਰੂ ਦੇ ਕੋਲ ਬੈਠਣਾ, ਸੁਰਤ ਕਰਕੇ ਗੁਰੂ ਦੇ ਕੋਲ ਬੈਠਣਾ, ਫਿਰ ਸਦਾ ਵਾਸਤੇ ਚੜ੍ਹਦੀ ਕਲਾ, ਸਦਾ ਵਾਸਤੇ ਵਡਿਆਈਆਂ ਨੇ। ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰਾਂ। ਜੇ ਸੋਭਾ ਕਹੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਸਰਬੱਤ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ, ਹੋਰ ਗੁਰੂ ਕੇ ਟਹਿਲੂਏ, ਸਭ ਸੇਵਾਦਾਰ ਸੰਗਤਾਂ, ਗੁਰੂ ਪੰਥ ਦਾ, ਗੁਰੂ ਗ੍ਰੰਥ ਦਾ ਬਹੁਤ ਬਹੁਤ ਧੰਨਵਾਦ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣੀਆਂ। ਸਿਰ ਤੇ ਹੱਥ ਰੱਖਣਾ ਤਾਂ ਕਿ ਗੁਰਮਤ ਅਨੁਸਾਰ ਹੀ ਕੁਛ ਕਹਿੰਦੇ ਰਹੀਏ, ਸੁਣਦੇ ਰਹੀਏ। ਪਿਆਸ ਆਓ, ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਸਮਾਪਤੀ ਕਰੀਏ। ਹਾਂਜੀ,
ਜਾ ਕਾ ਅੰਗ ਦਇਆਲ ਪ੍ਰਭ ਤਾ ਕੇ ਸਭ ਦਾਸ।